ਸਤਨਾਮ ਧੰਨ ਵਾਖੇ ਗੁਰੂ ਸਾਹਿਬ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਡੰਡੌਤ ਬੰਧਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਚਵਰ ਸ਼ਤਰ ਤਖ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ ਔਰ ਗੁਰੂ ਸਵਾਰਿਆਂ ਤੋਂ ਅੰਮ੍ਰਿਤ ਵਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਅੱਜ ਤੋਂ ਜਗਤ ਗੁਰੂ ਬਾਬਾ ਜੋਤ ਰੂਪ ਹਰ ਆਪ ਨਾਰਾਇਣ ਨਿਰਾਕਾਰ ਦਾ ਸਾਕਾਰ ਸਵਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦਾ ਅੰਮ੍ਰਿਤ ਜੀਵਨ ਔਰ ਇਲਾਹੀ ਬਚਨ ਉਹਨਾਂ ਨੂੰ ਆਧਾਰ ਬਣਾ ਕੇ ਆਪਾਂ ਵਿਚਾਰ ਪ੍ਰਾਰੰਭ ਕਰਨੀ ਹੈ। ਅੱਜ ਦੇ ਇਸ ਦੀਵਾਨ ਦੀ ਜੋ ਵਿਚਾਰ ਹੈ ਉਸ ਦਾ ਕੇਂਦਰੀ ਭਾਵ ਹਜ਼ੂਰ ਦੀ ਆਮਦ ਤੋਂ ਪਹਿਲਾਂ ਦੇ ਹਾਲਾਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਔਰ ਆਗਮਨ ਤੋਂ 13 ਦਿਨਾਂ ਬਾਅਦ ਹਜ਼ੂਰ ਦਾ ਪਵਿੱਤਰ ਨਾਮਕਰਨ ਕਰੋ ਬਖਸ਼ਿਸ਼। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਓਟ ਆਸਰਾ ਲਈਏ। ਹਜ਼ੂਰ ਗੁਰੂ ਨਾਨਕ ਸਾਹਿਬ ਸਾਨੂੰ ਸਭ ਨੂੰ ਕਹਿਣ ਔਰ ਸੁਣਨ ਵਾਲਿਆਂ ਨੂੰ ਸ਼ਰਧਾ ਭਾਵਨਾ ਦੀ ਦਾਤ ਬਖਸ਼ ਕੇ ਆਪ ਹੀ ਵਿਚਾਰ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਆਗਮਨ ਪੁਰਬ ਜਿਹੜੇ ਗੁਰਸਿੱਖ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਨੇ। ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਮੈਂ ਐਸੇ ਗੁਰਸਿੱਖਾਂ ਤੋਂ ਕੁਰਬਾਨ ਜਾਣਾ ਤੇ ਗੁਰਪੁਰਬ ਕਰਦਿਆਂ ਹਜ਼ੂਰ ਦਾ ਪੁਰਬ ਮਨਾਉਂਦਿਆਂ ਜਿਸ ਕਿਸਮ ਦੀ ਵੀ ਕੋਈ ਭਾਵਨਾ ਨਾਲ ਸੇਵਾ ਕਰਦਾ ਉਸ ਦੀ ਸੇਵਾ ਹਜ਼ੂਰ ਕਦੀ ਨੇਪਲ ਨਹੀਂ ਜਾਣ ਦਿੰਦੇ। ਭਾਈ ਸਾਹਿਬ ਦੀ ਰਚਨਾ ਵਿੱਚ ਕਹਿ ਕੁਰਬਾਨੀ ਤਿੰਨਾਂ ਗੁਰਸਿੱਖਾਂ, ਉਹਨਾਂ ਗੁਰਸਿੱਖਾਂ ਤੋਂ ਮੈਂ ਕੁਰਬਾਨ ਖਾਂ। ਭਾਏ ਭਗਤ, ਇਹਦਾ ਅਰਥ ਗੁਰੂ ਦੀ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਕੁਰਬਾਨੀ ਤਿੰਨਾਂ ਗੁਰਸਿੱਖਾਂ, ਭਾਏ ਭਗਤ ਗੁਰਪੁਰਬ ਕਰੰਦੇ ਗੁਰਸੇਵਾ ਫਲ ਸਫਲ ਫੁਲੰਦੇ। ਜਿਹੜੇ ਉਸ ਪੁਰਬ ਨੂੰ ਮਨਾਉਂਦਿਆਂ ਗੁਰੂ ਦੀ ਸੇਵਾ ਕਰਨਗੇ ਉਹਨਾਂ ਦੀ ਕੀਤੀ ਸੇਵਾ ਕਦੀ ਨਿਫਲ ਨਹੀਂ ਜਾਂਦੀ। ਸਤਿਗੁਰੂ ਦੇ ਪੁਰਬ ਦੀ ਸੇਵਾ ਕਰਨ ਵਾਲਿਆਂ ਦੀ ਸੇਵਾ ਸਫਲ ਹੁੰਦੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਸਿਫਤ ਵਿੱਚ ਖੁਦ ਗੁਰੂ ਜੋਤ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ। ਇਹ ਆਪ ਉਹਨਾਂ ਨੇ ਆਪਣੀ ਰਸਨਾ ਤੋਂ ਫੁਰਮਾਇਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਨਾਮ ਲੈ ਲੈ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਦਰਸ਼ਨ ਕਰ ਲੈ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਪਰਸ ਲੈ, ਉਸ ਬੰਦੇ ਦੇ ਸਾਰੇ ਬੰਧਨ ਕੱਟੇ ਜਾਂਦੇ ਨੇ। ਆਓ ਅਸੀਂ ਬਾਣੀ ਚੋਂ ਦੇਖੀਏ, ਗੁਰੂ ਅੰਗਦ ਸਾਹਿਬ ਜੀ ਨੇ ਤਾਂ ਸ਼ਬਦ ਕਹੇ ਕਿ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸ਼ੀਐ ਜਿਨ ਗੁਰੂ ਨਾਨਕ ਦੇਹੋ। ਉਹਨੂੰ ਕਿਸੇ ਨੇ ਕੀ ਸਿੱਖਿਆ ਦੇਣੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਕਮਾਣ ਲੱਗ ਪਿਆ। ਧੰਨ ਗੁਰੂ ਰਾਮਦਾਸ ਜੀ ਨੇ ਫੁਰਮਾਇਆ, ਧੰਨ ਧੰਨ ਗੁਰੂ ਨਾਨਕ ਸਮਦਰਸ਼ੀ। ਗੁਰੂ ਨਾਨਕ ਸਾਹਿਬ ਜੀ ਨੂੰ ਧੰਨ ਕਿਹਾ ਜਿਨ੍ਹਾਂ ਦੇ ਦ੍ਰਿਸ਼ਟੀ ਵਿੱਚ ਸਮਤਾ ਹੈ, ਦਵੈਸ਼ ਨਹੀਂ। ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸਤਤ ਤਰੀ ਤਰਾਂਤ, ਜਿਨ੍ਹਾਂ ਨੇ ਨਿੰਦਿਆ ਔਰ ਉਸਤਤ ਨੂੰ ਤਰ ਕੇ ਇਸ ਭਵ ਸਾਗਰ ਦੇ ਘੁੰਮਣ ਘੇਰੀਆਂ ਵਿੱਚ ਫਸੇ ਹੋਏ ਜੀਵਾਂ ਦਾ ਪਾਰ ਉਤਾਰਾ ਕੀਤਾ। ਸਿਰਫ ਇੱਕ ਇੱਕ ਪ੍ਰਮਾਣ ਦੇ ਕੇ ਅਸੀਂ ਹਜ਼ੂਰ ਦਾ ਜੀਵਨ ਪ੍ਰਾਰੰਭ ਕਰਨੇ, ਇਹ ਇਸ ਕਰਕੇ ਕਿ ਸਾਡੀ ਭਾਵਨਾ ਬਣੇ ਕਿ ਕੱਲੀ ਸਾਖੀ ਨਹੀਂ, ਕੱਲਾ ਇਤਿਹਾਸ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਕਰ ਰਹੀ ਹੈ। ਹਜ਼ੂਰ ਦੇ ਬਾਰੇ ਗੁਰੂ ਅਰਜੁਨ ਸਾਹਿਬ ਨੇ ਫੁਰਮਾਇਆ ਤੇ ਅਸੀਂ ਉਹ ਬਚਨ ਪੜ੍ਹਦੇ ਹਾਂ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ, ਕਰੋੜਾਂ ਅਪਰਾਧੀ ਕਰੋੜਾਂ ਗੁਨਾਹਗਾਰ ਉਹ ਤਰ ਗਏ, ਪਰ ਕੌਣ ਭਾਈ? ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਭੱਟਾ ਨੇ ਕਿਹਾ ਹਰ ਗੁਰੂ ਨਾਨਕ ਜਿਨ ਪਰਸਿਓ, ਦੇਖੋ ਸ਼ਬਦ ਨੇ, ਜਿਨ੍ਹਾਂ ਨੇ ਪਰਮਾਤਮ ਸਵਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਸਪਰਸ਼ ਕੀਤਾ, ਉਹਨਾਂ ਨੂੰ ਪਰਸ ਲਿਆ, ਤੇ ਉਸ ਬੰਦੇ ਦਾ ਜੀਵਨ ਕੀ ਬਣਿਆ? ਹਰ ਗੁਰੂ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹ ਸਦੀਵ ਕਾਲ ਲਈ ਮੁਕਤ ਹੋ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਹਜ਼ੂਰ ਦੀ ਆਮਦ ਸਨ 1469 ਨੂੰ ਰਾਏ ਭੋਏ ਦੀ ਤਲਵੰਡੀ ਬਾਬਾ ਕਾਲੂ ਜੀ ਦੇ ਗ੍ਰਹਿ ਵਿਖੇ ਹੋਈ ਹੈ। ਉਸ ਵਕਤ ਦੇ ਹਾਲਾਤ ਕੈਸੇ ਸਨ, ਰਾਜਨੀਤਿਕ ਲੋਕਾਂ ਦਾ ਕਿਰਦਾਰ ਕੀ ਸੀ, ਧਰਮ ਦੇ ਲੋਕ ਕੀ ਕਰਦੇ ਸਨ, ਤੇ ਲੋਕਾਂ ਦੇ ਆਮ ਘਰਾਂ ਦਾ ਜਨ ਜੀਵਨ ਕਿਹੋ ਜਿਹਾ ਸੀ, ਉਹਨੂੰ ਅਸੀਂ ਬਾਣੀ ਚੋਂ ਜ਼ਰੂਰ ਵਿਚਾਰਨਾ ਹੈ। ਤੇ ਕੁਦਰਤੀ ਹੈ ਕਿ ਜਦੋਂ ਅਸੀਂ ਕਿਸੇ ਮਹਾਂਪੁਰਖ ਦੇ ਜੀਵਨ ਦੀ ਗੱਲ ਕਰਾਂਗੇ ਤੇ ਸਾਨੂੰ ਚੁਗਿਰਦੇ ਦੀ ਗੱਲ ਜ਼ਰੂਰ ਕਰਨੀ ਪੈਗੀ, ਉਸ ਵਕਤ ਦੇ ਹਾਲਾਤ ਕੀ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੀ ਰਸਨਾ ਤੋਂ ਹੀ ਆਪਾਂ ਬਚਨ ਪੜ ਲੈਣੇ ਨੇ। ਹਜ਼ੂਰ ਨੇ ਜਦੋਂ ਰਾਜਨੀਤਿਕ ਲੋਕਾਂ ਦੀ ਗੱਲ ਕੀਤੀ ਤੇ ਉੱਥੇ ਜਿਹੜੇ ਸ਼ਬਦ ਵਰਤੇ ਨੇ, ਉਹ ਅਸੀਂ ਸਾਰੇ ਉਹਨਾਂ ਸ਼ਬਦਾਂ ਤੋਂ ਜਾਣੂ ਆ। ਹਜ਼ੂਰ ਨੇ ਪਿਆ ਜਿਵੇਂ ਇੱਕ ਭੁੱਖਾ ਸ਼ੇਰ ਇੱਕ ਜੰਗਲ ਵਿੱਚ ਖੂਨਖਾਰ ਸ਼ੇਰ ਸ਼ਿਕਾਰ ਕਰਦਾ, ਉਹ ਅਚਨਚੇਤ ਬੈਠੇ ਹੋਏ ਪਸ਼ੂਆਂ ਤੇ ਜਾਨਵਰਾਂ ਤੇ ਜਾ ਝਪਟਦਾ ਤੇ ਉਹ ਖੁਦ ਆਪਣੇ ਪੰਜਿਆਂ ਨਾਲ ਉਹਨੂੰ ਪਾੜਦਾ, ਉਹਦੇ ਮਾਸ ਨੂੰ ਖਾਂਦਾ। ਕੁਝ ਸ਼ੇਰ ਸ਼ਿਕਾਰ ਕਰਕੇ ਮਾਸ ਖਾ ਜਾਂਦਾ, ਬਾਕੀ ਜਿਹੜੇ ਕੁੱਤੇ ਨੇ ਕਾਂ ਨੇ ਉਹ ਬਚੇ ਹੋਏ ਮਾਸ ਦੀਆਂ ਬੋਟੀਆਂ ਨਿਚੋੜਨ ਲੱਗ ਪੈਂਦੇ। ਮਹਾਰਾਜ ਜੀ ਨੇ ਰਾਜਨੀਤਿਕ ਦਸ਼ਾ ਬਾਰੇ ਕਿਹਾ, ਰਾਜੇ ਜਿਹੜੇ ਨੇ ਉਹ ਸ਼ੇਰ ਦੀ ਤਰ੍ਹਾਂ ਭੁੱਖੇ ਖੁਨਖਾਰ ਬਣ ਚੁੱਕੇ ਨੇ, ਜਿਹੜੇ ਉਹਨਾਂ ਦੇ ਅਹਿਲਕਾਰ ਨੇ ਉਹ ਕੁੱਤਿਆਂ ਦੀ ਤਰ੍ਹਾਂ ਜੀਵਨ ਜਿਉਂਦੇ ਪਏ ਨੇ। ਤੇ ਦੇਖੋ ਸ਼ਬਦ ਬਾਣੀ ਦੇ ਨੇ, ਉਸ ਵਕਤ ਦੀ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਦਸ਼ਾ ਕੀ ਹੈ। ਤੇ ਫਿਰ ਮੈਂ ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ ਕਿ ਆਖਰ ਧਰਤੀ ਤੋਂ ਕਿਹੜੀ ਪੁਕਾਰ ਸੀ ਕਿ ਜਿੱਥੇ ਨਿਰਾਕਾਰ ਨੇ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਸੰਸਾਰ ਦਾ ਪਾਰ ਉਤਾਰਾ ਕੀਤਾ। ਉੱਥੇ ਬਚਨ ਨੇ ਰਾਜੇ ਸ਼ੀਂ ਮੁਕੱਦਮ ਕੁੱਤੇ, ਰਾਜੇ ਸ਼ੇਰਾਂ ਦੀ ਤਰ੍ਹਾਂ ਖੁਨਖਾਰ ਨੇ ਤੇ ਉਹਨਾਂ ਦੇ ਜਿਹੜੇ ਮੁਕੱਦਮ ਨੇ ਅਹਿਲਕਾਰ ਨੇ ਉਹ ਖਲਕੇ ਕੁੱਤਿਆਂ ਦੀ ਤਰ੍ਹਾਂ ਨੇ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਬੈਠੇ ਸੁੱਤੇ ਦਰ ਤੇ ਵੇਲਾ ਕੁ ਵੇਲਾ ਨਹੀਂ ਦੇਖਦੇ, ਕੋਈ ਆਦਮੀ ਘਰ ਚ ਬੈਠਾ ਕੋਈ ਆਦਮੀ ਆਰਾਮ ਕਰਦਾ, ਜਦੋਂ ਮਰਜ਼ੀ ਜਿਹੜੇ ਮੁਕੱਦਮ ਨੇ ਅਹਿਲਕਾਰ ਕੁੱਤਿਆਂ ਦੀ ਤਰ੍ਹਾਂ ਲੋਕਾਂ ਉੱਤੇ ਜਾ ਕੇ ਸਵੇਰੇ ਸ਼ਾਮ ਝਪਟੀ ਜਾਂਦੇ, ਲੋਕਾਂ ਨੂੰ ਜ਼ੁਲਮ ਦੀ ਚੱਕੀ ਚ ਪੀਂਦੇ ਪਏ ਨੇ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਪੈਥੇ ਸੁੱਤੇ ਚਾਕਰ ਨਾਂਦਾ, ਹੁਣ ਅਹਿਲਕਾਰ ਵਜ਼ੀਰਾਂ ਦੇ ਅੱਗੇ ਉਹਨਾਂ ਦੇ ਨੌਕਰ ਨੇ ਉਹਨਾਂ ਦੇ ਚਾਕਰ ਨੇ। ਉਹ ਨਾਂਦਾ ਦਾ ਆਖਰੀ ਅਰਥ ਨੇ ਨੌਂਦਰਾਂ ਨੇ, ਕਿ ਜਿਵੇਂ ਕੁੱਤਿਆਂ ਦੀਆਂ ਨੌਂਦਰਾਂ ਨੇ, ਸ਼ੇਰ ਦੇ ਪੰਜੇ ਦੀ ਨੌਂਦਰ ਹੈ ਨਾਖੂਨ ਨੇ, ਕਹਿੰਦੇ ਨੇ ਉਹਨਾਂ ਦੇ ਜਿਹੜੇ ਨੌਕਰ ਨੇ ਉਹ ਨੌਂਦਰਾਂ ਦੀ ਤਰ੍ਹਾਂ ਨੇ। ਸ਼ੇਰ ਖੁਨਖਾਰ, ਅਹਿਲਕਾਰ ਕੁੱਤੇ ਤੇ ਚਾਕਰ ਜਿਹੜੇ ਨੇ ਉਹ ਨਹੁ ਬਣ ਬਣ ਕੇ ਲੋਕਾਂ ਨੂੰ ਨੋਚਦੇ ਪਏ ਨੇ। ਚਾਕਰ ਨਾਂਦਾ ਪਾਇਨ ਘਾਉ, ਰਤ ਪਿੱਤ ਕੁੱਤਿਓ ਚੱਟ ਜਾ। ਦੇਖੋ ਇਹ ਹਾਲਾਤ ਨੇ, ਇਹਦਾ ਮਤਲਬ ਕਿ ਰਾਜੇ ਕਸਾਈ ਨੇ। ਗੁਰੂ ਨਾਨਕ ਸਾਹਿਬ ਨੇ ਇੱਕ ਹੋਰ ਬਚਨ ਕਿਹਾ ਆਪਣੀ ਰਸਨਾ ਤੋਂ, ਕਹਿਣ ਲੱਗੇ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ। ਕਲ ਕਾਤੀ ਇਹ ਸੰਸਾਰ ਇਹ ਸਮਾਂ ਉਸ ਵੇਲੇ ਲੋਕ ਮਾਨੋ ਕੈਂਚੀਆਂ ਚਲਾਉਂਦੇ ਪਏ ਨੇ, ਇੱਕ ਦੂਜੇ ਨੂੰ ਕੁਤਰਦੇ ਪਏ ਨੇ। ਰਾਜੇ ਕਸਾਈ ਤੇ ਜਿਹੜੇ ਰਾਜੇ ਨੇ ਉਹ ਕਸਾਈਆਂ ਵਾਲੇ ਕੰਮ ਕਰਦੇ ਨੇ ਤੇ ਧਰਮ ਨਾਂ ਦੀ ਕੋਈ ਚੀਜ਼ ਨਹੀਂ। ਹਜ਼ੂਰ ਨੇ ਫਰਮਾਇਆ ਧਰਮ ਤਾਂ ਇਸ ਤਰ੍ਹਾਂ ਕਿ ਜਿਵੇਂ ਖੰਭ ਲਾ ਕੇ ਕਿਤੇ ਉੱਡ ਪੁੱਡ ਗਿਆ ਹੋਵੇ। ਕਹਿੰਦੇ ਨੇ ਸੱਚ ਜਾਣੋ ਮੈਂ ਵਿਆਕੁਲ ਹੋ ਗਿਆ ਵਾਂ ਤੇ ਇਹ ਲੱਭਣ ਦਾ ਯਤਨ ਪਿਆ ਕਰਨਾ ਵਿਆਕੁਲਤਾ ਵਿੱਚੋਂ ਕਿ ਕੋਈ ਐਸੀ ਥਾਂ ਹੈ ਕਿ ਜਿੱਥੇ ਸੱਤ ਦਾ ਚੰਦਰਮਾ ਉਹਦੀ ਕਿਤੇ ਚਾਨਣੀ ਦਿਸਦੀ ਹੋਵੇ। ਹਜ਼ੂਰ ਨੇ ਫਰਮਾਇਆ ਕਿ ਕਲ ਕਾਤੀ ਰਾਜੇ ਕਸਾਈ ਧਰਮ ਪੰਗ ਕਰ ਉੱਡ ਰਿਹਾ, ਕੂੜ ਅਮਾਵਸ ਝੂਠ ਦੀ ਕਾਲੀ ਬੋਲੀ ਰਾਤ ਚੜੀ ਹੈ। ਸੱਚ ਚੰਦਰਮਾ ਸੱਚਾਈ ਦਾ ਚੰਦਰਮਾ ਕਿਤੇ ਨਜ਼ਰ ਨਹੀਂ ਆਉਂਦਾ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਿਹ ਚੜਿਆ, ਹੋ ਭਾਲ ਵਿਕੁੰਨੀ ਹੋਈ। ਕਹਿੰਦੇ ਨੇ ਮੈਂ ਵਿਕੁੰਨੀ ਦਰ ਤੇ ਵਿਆਕੁਲ ਹੋ ਗਿਆ ਕਿ ਇਸ ਭਾਲ ਵਿੱਚ ਕਿਤੇ ਸੱਚਾਈ ਹੈ। ਹੋ ਭਾਲ ਵਿਕੁੰਨੀ ਹੋਈ, ਅੰਧੇਰਾ ਰਾਹ ਨਾ ਕੋਈ, ਹਨੇਰੇ ਵਿੱਚ ਰਸਤੇ ਕੋਈ ਨਹੀਂ ਦਿਸਦਾ ਪਿਆ, ਕੇਵਲ ਠੋਕਰੀ ਲੋਕ ਖਾਈ ਜਾਂਦੇ। ਦੇਖੋ ਇਸ ਤੋਂ ਅੱਗੇ ਥੋੜਾ ਜਿਹਾ ਆਪਾਂ ਤੁਰੀਏ, ਸਿਰਫ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਤੇ ਘਰਾਂ ਦੀ ਹਾਲਤ ਕੀ। ਸੱਚ ਜਾਣੋ ਭਾਵੇਂ ਮੈਂ ਉਸ ਵੇਲੇ ਦੀ ਗੱਲ ਕਰਨਾ ਪਿਆ ਵਾਂ, 1469 ਦੇ ਵੇਲੇ ਦੇ ਇਹ ਉਸ ਵਕਤ ਦੀ ਸਾਰੀ ਕਹਾਣੀ ਹੈ, ਪਰ ਜੇ ਸੱਚ ਜਾਣੋ ਉਦੋਂ ਵੀ ਉਹ ਕੁਝ ਸੀ ਤੇ ਅੱਜ ਵੀ ਸੰਸਾਰ ਨੂੰ ਨੇੜੇ ਹੋ ਕੇ ਦੇਖੀਏ, ਅੱਜ ਵੀ ਰਾਜੇ ਕਸਾਈ ਨੇ ਅਹਿਲਕਾਰ ਕੁੱਤਿਆਂ ਦੀ ਤਰ੍ਹਾਂ ਨੇ। ਸੱਚ ਜਾਣੋ ਅੱਜ ਵੀ ਬਹੁਤ ਥਾਵਾਂ ਤੇ ਧਰਮ ਖੰਭ ਲਾ ਕੇ ਉੱਡ ਗਿਆ।
धर्म स्थान तो धर्म उड गया। गुरु जी ने एक बचन खोर कहा, गुरु नानक साहब दी बचन है, साडी परिवार की दशा की सी कि आज वो दशा नहीं। गुरु साहब ने कोई पख रोकया नहीं, कह लगे रन्ना खोइया बोधियां पुरश होए शयाद, बोधियां दा वखरी अर्थ कईयां ने खोखलियां थोथियां कीता, पर बोधियां दा अखरी अर्थ सलाहकार। किन्ने औरतां घर दे विच सलाहकार बन गईयां, ते दा मतलब ए नहीं कि औरत दी निरादरी कहें। हर रिश्ता जेड़ा सी वड्डे वडेरे दा ओ तिड़क गया। रन्ना दा अर्थ औरतां वोटियां ए चांदियां ने कि असी जे आए हां केवल साडी चले, साडी सलाह तो बिना कोई भी मेरा मर्द मेरा पुरुष अगे पिछे ना होवे। कहन लगे बंदे शिकारी बन गए, औरतां सलाहकार बन गईयां। गुरु नानक साहब कहिंदे ना जबान दे संयम रहा, ना जीवन दी सुचमता रही। हजूर कहिंदे सच जाणो जेड़ी हया औरत दा कहना हुंदी सी ओह भी धर्म दी तरह खंभ ला के किते उड गई। ਇਹ ਉਸ ਵਕਤ ਦੇ ਪਰਿਵਾਰਕ ਹਾਲਾਤ ਨੇ ਕਿ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ। ਸੀਲ ਸੀਲ ਦਰ ਤੇ ਮਿੱਠਾ ਸੁਭਾਅ, ਜਿਹੜਾ ਸੁਸ਼ੀਲਤਾ ਗਹਿਣਾ ਸੀ ਔਰਤ ਦਾ, ਕਹਿਣ ਲੱਗੇ ਉਹ ਮਿੱਠ ਬੋਲੜਾਪਨ ਰਿਹਾ ਹੀ ਨਹੀਂ। ਸੀਲ ਸੰਯਮ, ਜ਼ਿੰਦਗੀ ਨੂੰ ਸੰਯਮ ਵਿੱਚ ਜੀਣਾ, ਵੱਡਿਆਂ ਦੀ ਆਗਿਆ ਦਾ ਪਾਲਣ ਕਰਨਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੰਯਮ ਲੋਕਾਂ ਨੂੰ ਬੰਧਨ ਲੱਗਣ ਲੱਗ ਪਿਆ ਹੈ। ਸੀਲ ਸੰਯਮ ਸੁੱਚ ਭੰਨੀ, ਸੁੱਚਮਤਾ ਦੀ ਗੱਲ ਕੋਈ ਸੁਣ ਨੂੰ ਤਿਆਰ ਨਹੀਂ। ਸੀਲ ਸੰਯਮ ਸੁੱਚ ਭੰਨੀ ਖਾਣਾ ਖਾਜ ਆਹਾਜ, ਕਹਿਣ ਲੱਗੇ ਉਹ ਕੁਝ ਲੋਕੀ ਘਰਾਂ ਚ ਖਾਂਦੇ ਪਏ ਨੇ ਜਿਹੜਾ ਖਾਣਾ ਨਹੀਂ ਚਾਹੀਦਾ। ਇਹਦਾ ਮਤਲਬ ਕਿ ਪਰਿਵਾਰ ਵਿੱਚ ਉਹ ਖਾਣਾ ਲੁੱਟ ਕਸੁੱਟ ਦਾ ਖਾਣਾ, ਪਾਪਾਂ ਦੀ ਕਮਾਈ ਪਈ ਹੁੰਦੀ ਏ। ਖਾਣਾ ਖਾਜ ਆਹਾਜ, ਸ਼ਰਮ ਗਿਆ ਘਰ ਆਪਣੇ, ਕਹਿੰਦੇ ਨੇ ਸ਼ਰਮ ਚਲੀ ਗਈ। ਤੇ ਉਸ ਤੋਂ ਬਾਅਦ ਕੀ ਹੋਇਆ, ਪਤ ਉੱਠ ਚੱਲੀ ਨਾਲ, ਨਾ ਕਿਸੇ ਦੀ ਇੱਜ਼ਤ ਰਹਿ ਗਈ, ਨਾ ਖਿਆਲ ਰਹਿ ਗਈ, ਨਾ ਸੁਸ਼ੀਲਤਾ ਰਹਿ ਗਈ, ਨਾ ਸੰਯਮ ਰਹਿ ਗਿਆ, ਨਾ ਮਿਠਾਸ, ਕੁਛ ਵੀ ਨਹੀਂ ਰਿਹਾ। ਰਾਜਨੀਤਿਕ ਕਾਰਨ ਇਹ ਨੇ, ਪਰਿਵਾਰਾਂ ਦੇ ਹਾਲਾਤ ਇਹ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਖੋਰ ਕਿਹਾ ਜੋ ਮੈਂ ਆਪ ਨਾਲ ਸਿਰਫ ਉਹਨਾਂ ਦੀ ਰਚਨਾ ਵਿੱਚੋਂ ਸਾਂਝਾ ਕਰਨੇ। ਉਹਨਾਂ ਨੂੰ ਪੁੱਛੀਏ ਮਹਾਰਾਜ ਫਿਰ ਧਰਮ ਜਿਹੜਾ ਤੁਸੀਂ ਕਹਿ ਵੀ ਪੰਖ ਲਾ ਕੇ ਉੱਡ ਗਿਆ, ਕਿ ਮੰਦਿਰ ਤੇ ਮਸੀਤ ਨਹੀਂ ਉਸ ਵੇਲੇ? ਕਿਉਂਕਿ ਉਸ ਵੇਲੇ ਦੋ ਧਰਮ ਖਾਸ ਕਰਕੇ ਸਨ, ਇੱਕ ਹਿੰਦੂ ਤੇ ਦੂਸਰਾ ਇਸਲਾਮ। ਜੈਨੀ ਬੋਧੀ ਸਨ, ਕਿਤੇ ਟਾਵੇਂ ਟਾਵੇਂ ਮੱਠ ਨਜ਼ਰ ਆਉਂਦੇ ਸਨ, ਪਰ ਵਿਸ਼ੇਸ਼ ਕਰਕੇ ਆਹਮਣੇ ਸਾਹਮਣੇ ਦੋ ਸਨ। ਹਜ਼ੂਰ ਨੇ ਕਿਹਾ ਜੇ ਤੂੰ ਧਰਮ ਦੀ ਦਸ਼ਾ ਪੁੱਛਣੀ ਚਾਹੁੰਦਾ ਤੇ ਤਨਾਸਰੀ ਰਾਗ ਚ ਸਿਰਫ ਤਿੰਨ ਤੁਕਾਂ ਦਿੱਤੀਆਂ ਨੇ, ਤੇ ਮੇਰਾ ਖਿਆਲ ਉਹ ਤਿੰਨ ਤੁਕਾਂ ਤਸੱਲੀ ਕਰਾ ਦਿੰਦੀਆਂ ਨੇ ਕਿ ਧਰਮ ਦੀ ਗੱਲ ਕਰਨ ਵਾਲਿਆਂ ਦਾ ਕਿਰਦਾਰ ਕੀ ਸੀ। ਹਜ਼ੂਰ ਨੇ ਫਰਮਾਇਆ ਕਿ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਹ ਜਾੜੇ ਕਾ ਬੰਦ। ਕਹਿਣ ਲੱਗੇ ਆ ਨੀ ਤਿੰਨ ਧਰਮ ਦੇ ਆਗੂ ਤੇ ਤਿੰਨਾਂ ਦਾ ਕਿਰਦਾਰ ਗੁਰੂ ਨੇ ਤਿੰਨਾਂ ਤੁਕਾਂ ਵਿੱਚ ਦੇ ਦਿੱਤਾ। ਹੁਣ ਇਹਦੀ ਥੋੜੀ ਜੀ ਆਪਾਂ ਖੁਲਾਸਾ ਕਰ ਲਈਏ। ਵਕਤ ਉਸ ਵਕਤ ਲੋਧੀ ਸਨ, ਉਸ ਤੋਂ ਬਾਅਦ ਮੁਗਲ ਆਏ। ਸਦੀਆਂ ਪਰ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਫੈਸਲਾ ਜੱਜਮੈਂਟ ਕਾਜ਼ੀ ਕਰਦੇ ਰਹੇ। ਕਾਜ਼ੀਆਂ ਨੇ ਆਪਣੇ ਫਤਵੇ ਦੇਣੇ, ਕਾਜ਼ੀਆਂ ਨੇ ਇਨਸਾਫ ਕਰਨਾ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਚ ਕਿਹਾ, ਹਜ਼ੂਰ ਨੇ ਕਿਹਾ ਕਾਜ਼ੀ ਹਕੀਕਤ ਵਿੱਚ ਮੈਲ ਖਾਣ ਲੱਗ ਪਿਆ, ਰਿਸ਼ਵਤ ਖਾਣ ਲੱਗ ਪਿਆ, ਇਹਦੀ ਜ਼ਬਾਨ ਵਿੱਚ ਵੀ ਝੂਠ, ਇਹਦੇ ਅੰਦਰ ਵੀ ਕੂੜ। ਕਹਿਣ ਲੱਗੇ ਜਿਨਨੇ ਇਸਲਾਮ ਦੀ ਅਗਵਾਈ ਦੇ ਬੋਲ ਬੋਲਣੇ ਸਨ, ਸੱਚ ਜਾਣੀ ਉਹ ਕਾਜ਼ੀ ਖੁਦ ਆਪ ਅੰਦਰੋਂ ਬੇਈਮਾਨ ਹੋ ਗਿਆ। ਇਹ ਉਸ ਵਕਤ ਦੇ ਹਾਲਾਤ ਨੇ, ਕਿਉਂਕਿ ਬਾਣੀ ਵਿੱਚੋਂ ਇਹ ਸ਼ਬਦ ਅਸੀਂ ਪੜ੍ਹਨੇ ਹਾਂ ਤੇ ਲੁਕਾਏ ਨਹੀਂ ਜਾ ਸਕਦੇ। ਹੁਣ ਦੇਖੋ ਮੈਂ ਦੋ ਕੁ ਉਦਾਹਰਣਾਂ ਵੀ ਦੇ ਦੇਣਾ। ਅਸੀਂ ਸਾਰੇ ਜਦੋਂ ਪੁਰਬ ਆਉਂਦਾ ਤੇ ਅਸੀਂ ਸ਼ਬਦ ਕਹਿੰਦੇ ਹਾਂ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮੈਂ ਪਠਾਇਆ। ਉਹ ਪੁਕਾਰ ਕਿਹੜੀ ਸੀ? ਅਸੀਂ ਕਹਿੰਦੇ ਹਾਂ ਧਰਤੀ ਦੀ ਪੁਕਾਰ, ਕਲਮਲ ਹੋਈ ਬੇਦਨੀ, ਉਹ ਧਰਤੀ ਬੋਲ ਰਹੀ ਸੀ। ਇੱਥੇ ਥੋੜਾ ਜਿਹਾ ਰੁਕੀਏ। कौन सन जिन्हां दी पुकार ने पार ब्रह्म परमेश्वर दे दरवाजे खड़का दिते ते उन्हां दी पुकार सुन के दातार प्रभु ने गुरु नानक साहब नूं भेजिया। भाई साहब दे शब्द ने इत्थे मैं सिर्फ दो तीन बेनतियां करनियां ने। काजी किवें कूड़ बोलदा है ते बाणी तो बाहर निकल के नहीं, पुकार असल विच केवल जमीन आ मिट्टी नहीं बोल रही, धरती ते बैठे हुए वह लोग जिहड़े सच नूं कमांदे सन, भगती करदे सन, सिमरन करदे सन, जदों सिमरन करन वाले लोकां उत्ते धक्का वधी कीते जोर अजमाई कीती गई, सच जाणो भगती करन वालियां दे सीने इन्ने परमात्मा दे सामने खुल गए। उन्हां तड़प के कहा, परमात्मा इस जुल्म नूं ठल पाण वाला कोई नहीं आवेगा। वह पुकार जुड़े हुए खिरदियां दी सी। आओ देखो काजी वह किवें कूड़ बोलदा है ते पुकार कौन करदे। कबीर साहब दे तुसी शब्द पढ़दे हो ते असी बाणी विचू देखने ते मैं तीन क प्रमाण सिर्फ लए ने। मन च आया सी कि पुकार दे अर्थ की ने। सिर्फ गुरु नानक साहब तो पहला दे हालात, भगत कबीर साहब आप सब नूं पता है कि परमात्मा दी भगती विच ओत पोत ने, इन्ना सिमरन करदे ने। वह महापुरख तां कहिंदे ने कि कबीर मेरी सिमरनी रसना ऊपर राम, मेरी जबान ही माला बन गई है। तू ता माला दे मणके नूं खाते च पकड़ना ते राम कहना, किन्ने मेरी रसना ता कदी रुकी नहीं, इनू माला बना दिता है, इहदे उत्ते हर वेले राम ही चलदा है। उन्होंने अपनी रसना तो ही ए उच्चते दे शब्द कह के अब तो जाए चढ़े सिंघासन, मिले है सारंग पानी राम कबीरा एक भय है को ना सकै पछानी। उस महापुरख ने कहा कि जब लग तागा बाहो बेही तब लग बिसरै राम स्नेही, कि तागा खिचद्या अद्धा श्वास परमात्मा भुले, मेरे तो यह बर्दाश्त नहीं हुंदा ते सदा लई नाम किवें त्याग दिया। इहदा मतलब पहुंची खस्ती कि उहदे नाल धक्का नहीं खोया। देखो उन्होंने अपनी रसना तो दो सिर प्रमाण ने। काजी ने फतवा दे दिता ते उन्हां दे सीने ने पुकार के क्या कहन लगे, मैनू लोको दसो कि मैं संत ने की अपराध कीता है, मेरा इन्ना ही अपराध है कि मैं राम नाम जपना वा, तुसी मेरे हथ पैर बन के खाती दे थले कुचलना चाहते हो। अकल दे अन्या काजिया, तू रिश्वत खा के फतवे देना दस, मेरा कसूर की है? तेरे नालो तो मस्त हाथी चंगा जिन्हों इन्नी समझ पैगी कि कबीर का कसूर कोई नहीं। असल च महापुरखां दी पुकार सी ते उसे पुकार करके हजूर आए ते उन्होंने जिन्हां ने पुकार की थी उन्हां सारियां थावां ते गए ते पुकारन वालियां दी बाणी नूं अपने सीने विच थां दे दित्ती। ऐसी पुकार कबीर साहब दा शब्द असी पढ़ने आ, पूजा बांध पिला कर डारियो। पूजा बांध अर्थ मैं सिर्फ देखो ना समझो कि मैं भगत बाणी वल तुर पिया। अज गुरु साहब दे चरणा च बेनती कीती दाता कि ए भाई साहब सत कह रहे ने कि सुनी पुकार, आखिर किन्ना दी पुकार सुनी गई। गुरु नानक साहब आए, वो पुकार सी भगती वालियां दी। शब्द ने कि पूजा बांध मेरियां बाहां बन लिया, पिला कर डारियो, एक रोड़े दी तरह पत्थर दी तरह मैनू बन के सटिया, हस्ती क्रोप मूंड मैं मारियो, कहिंदे ने खाथी दे सिर विच उन्हां ने कुंडा मारिया ते नाल कहा काजी दे महावत नूं के कबीर नूं कुचल दे। पूजा बांध पिला कर डारियो, हस्ती क्रोप मूंड मैं मारियो, हस्त भाग कै चीसा मारै, इया मूर्त के खौ बलिखार है। आए मेरे ठाकुर तुमरा जोर, तुमरा जोरे पुकार है, मेरे परमात्मा मेरे गरीब दा कौन, हाथ पैर मेरे जकड़े पए ने। आए मेरे ठाकुर तुमरा जोर, काजी बकबो हस्ती तोर, हस्तना तुरै धरै ध्यान, वाकै हृदय बसै भगवान, क्या अपराध संत है कि ना, आसी गुरमुखो पुकार के जिस दा कोई भी बांह पकड़न वाला नहीं, वह परमात्मा नूं कहिंदा वैगुरु दस मेरा कसूर सिर्फ नहीं कि तेरी भगती करना, क्या अपराध संत है कि ना, बांध पोट कुंचर को दीना, कुंचर पोट लै लै नमस्कारे, खाती तो उस पोटली नु मथा टेकद पर बुझी नहीं काजी अंधियारे। अकल दे अन्ने काजी नु समझ नहीं पई जेड़ा सदियां तो जुल्म कर रहा सी। मेरे गुरु ने कहा सच जानो काजी कूड़ बोल बोल के मैल खाई जा रहा। वो बिना मतलब तो झूठ नु सच ते सच नु झूठ कह रहे। बुझी नहीं काजी अंधियारे। दूसरी बेनती उसे महापुरुष ने गंगा दे किनारे पुकारे सी कि ए गंगा तेनू लोग मां कहिंदे ने, यह शब्द ने उन्हां दे, तेनू लोग पवित्र मां कह के पूजदे ने। पर याद रखो कबीर गंगा दे किनारे रह के भी जिहड़ा आके इशनान करदा उन्हूं रोक के कहिंदा ओ सज्जना पानी विच टुब्बी मार नाल मैल नहीं हो निकलनी, मैल तां निकलेगी जे परमात्मा दे नाम विच टुब्बी मारेगा। तीरथ ते बैठा गंगा के किनारे बैठा महापुरख कह रहे हैं कि कबीर गंगा तीर जो घर करे पीवे निर्मल नीर, बिन हर भगत ना मुक्त हो इं कह रमे कबीर। मूर्ति पूजका नु कह रहे हैं कबीर नावन को तीर्थ कने, वैगुरु नावन को तीर्थ करे मन बौरा रे, पूजन को बहुदेव कहो कबीर छूटन नहीं मन बौरा रे, छूटन खर की शेर। जिन्हों लोग गंगा मां पवित्र कहिंदे ने ਉਹਦੇ ਵਿੱਚ ਕੀ ਖੋਇਆ। ਕਬੀਰ ਸਾਹਿਬ ਨੇ ਦੂਜਾ ਇਹ ਬਚਨ ਆਪਣੀ ਖੱਡ ਬੀਤੀ ਸੁਣਾਈ ਕਿ ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਕਬੀਰ ਨੂੰ ਜੰਜੀਰਾਂ ਵਿੱਚ ਬੰਨਿਆ, ਇਹ ਗੱਲ ਵੱਖਰੀ ਕਿ ਭਾਵੇਂ ਜੰਜੀਰ ਟੁੱਟ ਗਈ ਪਰ ਉਸ ਮਹਾਂਪੁਰਖ ਨੇ ਕਿਹਾ ਫਤਵੇ ਲਾਉਣ ਵਾਲੇ ਝੂਠ ਬੋਲਦੇ ਪਏ ਨੇ, ਮੇਰਾ ਕਸੂਰ ਕੋਈ ਨੀ, ਇਹ ਲਹਿਰਾਂ ਨੇ ਜੰਜੀਰ ਤੋੜ ਦਿੱਤੀ ਪਰ ਫਤਵੇ ਲਾਉਣ ਵਾਲਿਆਂ ਨੇ ਤੇ ਕੂੜ ਦੀ ਖਾਦ ਕਰ ਦਿੱਤੀ। ਉਹ ਪੁਕਾਰ ਸੀ। ਉਸ ਤੋਂ ਅੱਗੇ ਅਸੀਂ ਦੇਖੀਏ ਜਿਨ੍ਹਾਂ ਦੀ ਬਾਣੀ ਨੂੰ ਹਜ਼ੂਰ ਨੇ ਇਤਨਾ ਸਨਮਾਨ ਦਿੱਤਾ ਉਹਨਾਂ ਪੁਕਾਰ ਕੀਤੀ। ਭਗਤ ਨਾਮਦੇਵ ਜੀ ਦੀ ਪੁਕਾਰ ਨਹੀਂ, ਤਿੰਨ ਵਾਰੀ ਉਹਨਾਂ ਸ਼ਬਦ ਕਿਹਾ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਆਲਾਵੰਤੀ ਇਹ ਭਰਮ ਜੋ ਹੈ ਮੁਝ ਉਪਰ ਸਭ ਕੋ ਪਿਲਾ, ਤੂੰ ਨਾ ਭੁਲਾਵੀ ਮੈਨੂੰ, ਤੂੰ ਨਾ ਵਿਸਾਰੀ ਮੈਨੂੰ, ਆ ਉੱਚੇ ਮਹੱਲਾ ਵਾਲੇ ਤੇ ਉੱਚੀ ਜ਼ਾਤ ਵਾਲੇ ਮੇਰੇ ਤੇ ਦਿਨ ਰਾਤ ਕ੍ਰੋਧਿਤ ਰਹਿੰਦੇ ਨੇ। ਤੇ ਅਗਲੀ ਗੱਲ ਜਿਹੜੀ ਉਹਨਾਂ ਕਹੀ ਸੀ ਬੜੀ ਵਾਰੀ ਪੜੀ, ਆਲਾਵੰਤੀ ਇਹ ਭਰਮ ਜੋ ਹੈ ਮੁਝ ਉਪਰ ਸਭ ਕੋਪਿਲਾ, ਸੂਦ ਸੂਦ ਕਰ ਮਾਰ ਉਠਾਓ ਕਹਾਂ ਕਰੂੰ ਬਾਪ ਬੀਠਲਾ। ਇਹ ਸੀ ਪੁਕਾਰ ਜਿਹੜੀ ਨਿਰੰਕਾਰ ਨੇ ਸੁਣੀ ਤੇ ਜਿਨ੍ਹਾਂ ਨੂੰ ਲੋਕ ਧੱਕੇ ਮਾਰਦੇ ਸਨ ਉਹਨਾਂ ਨੂੰ ਸੀਨੇ ਨਾਲ ਲਾਉਣ ਵਾਲਾ ਬਾਬਾ ਨਾਨਕ ਆਉਣਾ ਹੈ। ਇਹ ਪੁਕਾਰ ਹੈ। ਸ਼ਬਦ ਕਹਿ ਰਹੇ ਨੇ ਕਿ ਸੂਦ ਸੂਦ ਕਰ ਮਾਰ ਉਠਾਓ ਕਹਾਂ ਕਰੂੰ ਬਾਪ ਬੀਠਲਾ, ਇਹ ਪੰਡੀਆਂ ਮੋਕੋ ਢੇਡ ਕਹਿਤ ਹੈ। ਵੇਖੋ ਪੁਕਾਰ ਨਹੀਂ ਤਾਂ ਹੋਰ ਕੀ। ਵੈਸੇ ਢੇਡ ਆਮ ਤੌਰ ਤੇ ਸ਼ਬਦ ਬੜਾ ਅਪਮਾਨਜਨਕ ਹੈ। ਸਾਡੇ ਇਲਾਕੇ ਵਿੱਚ ਵੀ ਇੱਕ ਸ਼ਬਦ ਵਰਤਦੇ ਨੇ ਢੇਡ ਕੇ, ਉਹਦਾ ਅਰਥ ਹੈ ਨੀਵੀਂ ਜ਼ਾਤ ਵਾਲਾ। ਇਹ ਪੰਡੀਆਂ ਮੋਕੋ ਢੇਡ ਕਹਿਤ ਹੈ, ਮੈਨੂੰ ਨੀਵਾਂ ਕਹਿ ਰਿਹਾ, ਤੇਰੀ ਪੈਚ ਪਛਾਉਂਦੀ ਕੋਇਲਾ, ਮੂਵੇ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੇ, ਕੋਇਲਾ ਮਰਨ ਤੋਂ ਬਾਅਦ ਮੁਕਤੀ ਦਿੱਤੀ ਕਿੰਨੇ ਵੇਖਣਾ। ਪਰ ਗੁਰਮੁਖ ਇਹਨੂੰ ਮਹਿਸੂਸ ਕਰਕੇ ਦੇਖੋ, ਸ਼ਬਦ ਅਸੀਂ ਪੜ੍ਹ ਦਿਆਂਗੇ ਕੀਰਤਨ ਵਿੱਚ, ਜਿਸ ਨੂੰ ਠੋਕਰ ਵੱਜੀ ਜਿਹਨੂੰ ਧੱਕਾ ਮਾਰਿਆ ਉਹਦਾ ਅੰਦਰ ਕਹਿ ਰਿਹਾ ਪਰਮਾਤਮਾ ਕਿ ਦੇਖ ਇਹ ਮੈਨੂੰ ਢੇਡ ਕਹਿ ਕੇ ਨਿੰਦਦੇ ਨੇ, ਇਹ ਮੈਨੂੰ ਧੱਕੇ ਪੈ ਮਾਰਦੇ ਨੇ, ਤੇ ਮੈਨੂੰ ਤੂੰ ਵਿਸਾਰ ਨਾ, ਮੇਰੀ ਗਰੀਬ ਨਾਮਦੇਵ ਦੀ ਪੁਕਾਰ ਸੁਣ ਲੈ। ਇੰਨੀ ਦਰਦ ਭਰੀ ਪੁਕਾਰ ਸੀ ਕਿ ਉਸ ਮਹਾਂਪੁਰਖ ਨੇ ਵੀ ਸ਼ਬਦ ਕਹੇ ਕਿ ਛੀਪੇ ਕੇ ਜਨਮ ਕਾਹੇ ਕੋ ਆਇਆ। ਤੀਸਰਾ ਬਾਣੀ ਚੋ ਪ੍ਰਮਾਣ ਦੇਖੋ, ਇੱਕ ਪੱਖ ਅਸੀਂ ਕਹਿੰਦੇ ਹਾਂ ਧਰਤੀ ਨੇ ਪੁਕਾਰਿਆ, ਕੋਈ ਸ਼ੱਕ ਨਹੀਂ, ਹੁਣ ਸਾਰੀ ਧਰਤੀ ਪੁਕਾਰੀ ਜਾਏ। ਯਾਦ ਰੱਖੋ ਪੁਕਾਰ ਵੀ ਉਹਨਾਂ ਦੀ ਸੁਣੀ ਜਾਂਦੀ ਹੈ ਜਿਨ੍ਹਾਂ ਦੀ ਨਿਰੰਕਾਰ ਨਾਲ ਗੱਲ ਹੋਵੇਗੀ, ਜਿਹੜੇ ਉਹਦੇ ਤੱਕ ਪਹੁੰਚੇ ਨੇ। ਤੀਸਰੇ ਭਗਤ ਮਹਾਂਪੁਰਖ ਭਗਤ ਰਵਿਦਾਸ ਸਾਹਿਬ ਜੀ, ਕਿ ਉਹਨਾਂ ਦੇ ਅੰਦਰ ਦੀ ਪੁਕਾਰ ਨਹੀਂ, ਉਹਨਾਂ ਨੂੰ ਇਹ ਸ਼ਬਦ ਕਹਿਣੇ ਪਏ ਕਿ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। ਲੋਕ ਲੁਕ ਲੁਕ ਕੇ ਕਹਿੰਦੇ ਨੇ ਮੇਰੀ ਜਾਤ ਚਮਾਰੰਗ, ਮੈਂ ਚਮਾਰਖ। ਗੁਰਮੁਖੋ ਸੁਭਾ ਇੱਕ ਪ੍ਰਮਾਣ ਦਿੱਤਾ ਸੀ, ਇਹ ਪੁਕਾਰ ਵਿੱਚੋਂ ਨਿਕਲੇ ਸ਼ਬਦ ਸਨ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਾਈਆਂ ਮੇਰਾ ਮੱਥ ਹੈ,
छतर धर है साडे वर्गे रुलदियां नूं किन्ने प्यार देना है कि परमात्मा तू ही है जिहड़ा डिग्गिया नूं अपने सीने नाल लाना है। गुरमुख ये पुकार परमात्मा दे दर ते सुनी गई, अरदास सुनी गई। ते मैं इत्थे रुकिया सां कि तीन धर्म दे आगू सन, काजी कूड़ बोल रहे है ते गुरु जी ने ते बाणी विच कहा कि काजी कृष्णा होवा। कृष्ण दा अखरी अर्थ इत्थे भगवान कृष्ण नहीं, कृष्ण दा अखरी अर्थ है काला। कह लगे जेड़ा बाहरों चानण दा भुलेखा पांदा जे सच जानो दुनिया दे लोको अंदरों अत दा काला हो गया। काजी कृष्णा होवा, कादी कूड़ बोल मल खाए, उस तो अगला कौन सी ब्राह्मण नावै जिया काहे। हिंदू धर्म की अगवाई करने वाला ब्राह्मण उन्हें एको जी वंडी पा दिती, उन्हें अपने घर दे विच ही चार वर्ण बना के रख दिते। उन्हें ब्राह्मण ने अपने लिए खास हक रखे, खत्री नू पिठ ते थापड़ा दे के क्या तू साडी रखवाली लिए पैदा हुए। ते उस तो बाद वैश्य नू ए शब्द कहे कि तू सजना किरतकार कर ते व्यापार कर। ते इन्हां तिन्हां वर्गी एक पंजा तत्तां दा पुतला सी, उन्हूं कह दिता तू शूदर है, तेरे मकान भी वखरे, तेरे खूह भी वखरा, तेरा घर भी वखरा, ते जिस गली चो तू लंघना गल च ढोल वजाई, ढोल पा के ढोल वजाई, क्योंकि तेरे तन दा परछावा किसे सवर्ण जाति वाले ते ना पै जाए। असी देखांगे अगे गुरु नानक साहब ने किन्नी कृपा की। ब्राह्मण जीवां दा घात कर रहे है, ते इसे नूं गुरु जी ने बाणी च कहा, कह लगे मानस खाने करै निवाज, किवें ब्राह्मण खा रहे। ते देखो इनू ए ना समझियो क्योंकि विचार काफी दूर तक ए जानी है टीवी राही। ते मैं उन्हां सज्जनां नूं किते कोई समझे भी अवतार दी गुरु जी दे आगमन दी गल दवैश तो शुरू हुई, क्योंकि जो गुरु जी ने सच कहा यह दवैश नहीं, सुचेत रहना अत जरूरी है। हजूर ने कहा कि ब्राह्मण वो जीवां नूं खा रहा है, जन्म तो शुरू करदा है, बंदे दी अर्थी भी चली जांदी है, ओदियां खदियां भी पानी भी चलियां जांदियां ने, मरन तो बाद भी श्राद्ध दे नां ते उहनूं बख्शदा नहीं, मरे होए नूं भी खाई जा रहा। कादी कूड़ बोल मल खाए, ब्राह्मण नावै जियां काए, मानस खाणा करै निवाज, छुरी वगायन तिन गल ताग, प्यारे जिन्ना धागे पायो छुरियां हाथ च पकड़ के तुरे फिरदे। दूसरा सी ब्राह्मण, अगे देखांगे गुरु जी किवें उन्हूं अगवाई दिंदे। ते तीसरा सी जोगी। महाराज जी ने कहा जोगी जुगत ना जाणा है अंध, अकल दे आनिया तेनू जीवन की जुगती नहीं आई, यह तां तेनू समझ पै गई कि समाधि लाइए परमार्थ कमाना चाहिदा है, पर तू जिन्हां दे घर विच बैठ के रोटी खाना है, जिन्हां तो मंग के खाना है, उन्हां नफरत करन लग पियो, जिथे तू फर्ज अदा करने सन तेनू अपने जीवन नू जीण दी जुगत ना आई। ओ भलिया तू तो काम तो भज्जा होया नखट्टू, अपने कन्न पड़वा के जंगलां विच बैठ गयो ते गृहस्थियां नू वर ते शराब देण लग पियो। देखो ये बाबे नानक दा वचन है कि मखट्टू होए का कन्न पड़ाए, फकर करे होर जात गवाए, गुरपीर सदाए मंगण जाए, ता कै मूल न लगिए पाए। ए सन तीन धार्मिक आगू जिस जेड़ा उस वेले पसारा सी, उस तो थोड़ा जा होर अगे तुरिए। भाई साहब भाई गुरदास जी दी पौड़ी है जिन्हों हर साल विचारिया जांदा है, ते कोई गुरुद्वारा ऐसा नहीं जिथे पूर्व ते ए पौड़ी कोट नहीं की जाती। उन्होंने जेड़ी उस वक्त दे हालात दसे वो मैं संखेप जी पौड़ी आप नाल सांझी कर देना। वो सन चार वर्ण, चार मजहबां, जग विच हिंदू मुसलमान ने, चार वर्ण ने ते चार मजहब ने। हिंदू ते मुसलमान दी आपस विच टक्कर है। एक सज्जन ने ता कहा चाई देसन मूह जोड़ने इकट्ठे होने, गल एक दी चलदी पई है। कह लगे दोना ने अपने तो एक दूजे तो मूह फेर लै, एक ने चढ़ दे नूं मूह कर लिया, दूजे नूं लैंदे नूं मूह कर लिया, ਦੋਵੇਂ ਇੱਕ ਦੂਜੇ ਦੇ ਵਿਰੁੱਧ ਚੱਲੇ। ਕਹਿੰਦੇ ਨੇ ਇਸ ਤਰ੍ਹਾਂ ਇਹਨਾਂ ਦਾ ਜੀਵਨ ਬਣ ਗਿਆ, ਜਿਵੇਂ ਇੱਕ ਪੂਰਬ ਨੂੰ ਝੁਕਦਾ ਦੂਜਾ ਪੱਛਮ ਨੂੰ ਸਜਦੇ ਕਰਦਾ। ਜਦੋਂ ਦੋਨਾਂ ਦੇ ਮੂੰਹ ਹੀ ਪੁੱਠੇ ਪਾਸੇ ਹੋ ਗਏ ਤੇ ਮਿਲਾਪ ਕਦੋਂ ਹੋਵੇਗਾ? ਅਸਲੀਅਤ ਹੈ ਕਿ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੋਨਾਂ ਨੇ ਵਿਪਰੀਤ ਮੂੰਹ ਕੀਤੇ ਸਨ ਇੱਕ ਦੂਜੇ ਤੋਂ, ਉਹਨਾਂ ਦੀ ਮੂੰਹ ਵਿੱਚ ਵੀ ਰੱਬ ਦੀ ਬਾਣੀ ਪਾ ਦਿੱਤੀ। ਦੇਖੋ ਅਸੀਂ ਵੇਖਾਂਗੇ ਆਉਣ ਵਾਲੇ ਦਿਨਾਂ ਵਿੱਚ। ਇਹ ਪੌੜੀ ਹੈ ਕਿ ਚਾਰ ਵਰਨ ਚਾਰ ਮਜ਼ਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਹਿੰਦੂ ਔਰ ਮੁਸਲਮਾਨ ਕਰਦੇ ਕੀ ਨੇ? ਖੁਦੀ, ਬਖੀਲੀ, ਤਕਬਰੀ, ਖਿੰਨੋ ਤਾਣ, ਕਰੇਣ ਤਿੰਘਾਣੇ। ਭਾਈ ਸਾਹਿਬ ਨੇ ਜਿਹੜੇ ਸ਼ਬਦ ਵਰਤੇ, ਖੁਦੀ ਬਖੀਲੀ, ਇੱਕ ਦੂਜੇ ਦਾ ਮਜ਼ਾਕ ਉਡਾਉਂਦੇ ਨੇ, ਇੱਕ ਦੂਜੇ ਦੇ ਧਰਮ ਤੇ ਉਂਝਾਂ ਲਾਉਂਦੇ ਨੇ, ਆਪਸ ਵਿੱਚ ਖਿੱਚੋ ਤਾਣ ਹੈ, ਕਦੀ ਇਹ ਟੇਕ ਕੇ ਬੈਠ ਨਹੀਂ ਸਕਦੇ। ਪਰ ਇੱਥੇ ਮੈਂ ਇੱਕ ਅਰਜ਼ ਜ਼ਰੂਰ ਕਰਨੀ ਚਾਹਾਂਗਾ, ਜਿਹੜੀਆਂ ਗੱਲਾਂ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਪਹਿਲਾਂ ਵਾਪਰਦੀਆਂ ਸਨ, ਕਿਤੇ ਬਾਬੇ ਨਾਨਕ ਦੇ ਘਰ ਵਿੱਚ ਤਾਂ ਨਹੀਂ ਅੱਜ ਉਹ ਖੇਡ ਵਾਪਰਦੀ ਪਈ? ਇੱਕ ਦੂਜੇ ਦੀ ਬਖੀਲੀ ਉਡਾਈ ਜਾ ਰਹੀ ਹੈ, ਖਿੰਨੋ ਤਾਣ ਹੈ, ਇੱਕ ਦੂਸਰੇ ਨਾਲ ਕੋਈ ਵੀ ਮਿਲ ਕੇ ਬੈਠਣ ਨੂੰ ਤਿਆਰ ਨਹੀਂ। ਉਦੋਂ ਕੇਵਲ ਹਿੰਦੂ ਤੇ ਮੁਸਲਮਾਨੇ ਸਨ। ਅੱਜ ਨੂੰ ਬਾਬੇ ਨੂੰ ਤੀਜੇ ਨੂੰ ਸਿੱਖ ਨੂੰ ਸਮਝਾਇਆ ਸੀ, ਉਹ ਸੱਚਮੁੱਚ ਉਸੇ ਤਰ੍ਹਾਂ ਬਣ ਚੁੱਕਾ ਹੈ। ਖੁਦੀ ਬਖੀਲੀ ਤਕਬਰੀ ਖਿੰਨੋ ਤਾਣ ਕਰੇਣ ਤਿੰਘਾਣੇ, ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਧਰਤੀ ਵੰਡ ਦਿੱਤੀ। ਗੰਗਾ ਤੇ ਬਨਾਰਸ ਪਵਿੱਤਰ ਹਿੰਦੂ ਨੇ ਕਹਿ ਦਿੱਤਾ ਤੇ ਮੱਕੇ ਤੇ ਕਾਬੇ ਦੀ ਗੱਲ ਮੁਸਲਮਾਨ ਨੇ ਕਰ ਲਈ। ਸੁਨਤ ਮੁਸਲਮਾਨ ਦੀ, ਮੁਸਲਮਾਨ ਨੇ ਬਾਹਰ ਦੇ ਚਿੰਨ ਸੁਨਤ ਦੀ ਪੈਰਵਾਈ ਕੀਤੀ ਤੇ ਤਿਲਕ ਦੇ ਜੰਜੂ ਦੀ ਗੱਲ ਹਿੰਦੂ ਨੇ ਕਰ ਦਿੱਤੀ। ਦੋਨਾਂ ਦੇ ਮੂੰਹ ਇੱਕ ਦੂਜੇ ਦੇ ਵਿਰੋਧ ਵਿੱਚ ਨੇ। ਸੁਨਤ ਮੁਸਲਮਾਨ ਦੀ, ਤਿਲਕ ਜੰਜੂ ਹਿੰਦੂ ਲੁਭਾਣੇ। ਉੱਥੇ ਉਹਨਾਂ ਨੇ ਬਚਨ ਕਿਹਾ, ਕਹਿਣ ਲੱਗੇ ਫਿਰ ਕਰਦੇ ਕੀ ਨੇ? ਰਾਮ ਰਹੀਮ ਕਹਾਏ ਦੇ ਇੱਕ ਨਾਮ ਦੇ ਰਾਹ ਪੁਲਾਣੇ। ਇੱਕ ਕਹਿੰਦਾ ਕੇਵਲ ਰਾਮ, ਦੂਸਰਾ ਕਹਿੰਦਾ ਰਾਮ ਕਿਉਂ ਕੇਵਲ ਰਹੀਮ? ਕਹਿੰਦੇ ਨੇ ਪਰਮਾਤਮਾ ਦੇ ਇੱਕ ਨਾਮ ਤੇ ਲੋਕ ਦੋ ਤਰ੍ਹਾਂ ਦੀ ਦਵੈਸ਼ ਕਮਾਈ ਜਾਂਦੇ। ਹੁਣ ਕੀ ਇਹ ਪਰਮਾਤਮਾ ਖੁਸ਼ ਹੁੰਦਾ ਇਸ ਤਰ੍ਹਾਂ? ਜੇ ਮੈਂ ਕਹਾਂ ਜੀ ਰਾਮ ਦੀ ਗੱਲ ਹੋਵੇ, ਰਹੀਮ ਦੀ ਆਵਾਜ਼ ਬੰਦ ਹੋ ਜਾਏ, ਕੇਵਲ ਅੱਲਾ ਹੋਵੇ ਤੇ ਰਾਮ ਨਾ ਹੋਵੇ ਤੇ ਪਰਮਾਤਮਾ ਹੱਸਦਾ, ਉਹ ਭਲਿਓ ਸੱਜਣੋ, ਜਿਸ ਨਾਮ ਨੂੰ ਜਪ ਕੇ ਤੁਸੀਂ ਦਵੈਸ਼ ਮਿਟਾਣੀ ਸੀ, ਤੁਸੀਂ ਉਸ ਨਾਮ ਤੇ ਦਵੈਸ਼ ਖੜੀ ਕਰੇ ਬੈਠੇ ਹੋ, ਭਲਾ ਕਿਤੇ ਹੋਵੇਗਾ? ਸਮਝੋ ਇਸ ਤੁਕ ਨੂੰ। ਇੱਕ ਨਾਮ ਤੋਂ ਰਾਹ ਪੁਲਾਣੇ, ਜਿਸ ਦਵਾਈ ਨੇ ਸਾਡੇ ਅੰਦਰ ਨੂੰ ਅਰੋਗਤਾ ਦੇਣੀ ਏ, ਜੇ ਉਹ ਦਵਾਈ ਹੀ ਬਿਮਾਰੀ ਪੈਦਾ ਕਰਨ ਲੱਗ ਪਈ ਤੇ ਗੁਰਮੁਖੋ ਕਿਹਦੇ ਤੋਂ ਦਵਾਈ ਜਾ ਕੇ ਲਵਾਂਗੇ? ਜਿਸ ਲਾਲਟਨ ਨੇ, ਜਿਸ ਦੀਵੇ ਨੇ ਮੈਨੂੰ ਰਾਹ ਦਿਖਾਉਣਾ ਸੀ, ਉਸ ਦੀਵੇ ਨੂੰ ਹੱਥ ਚ ਪਕੜ ਕੇ ਮੈਂ ਦੂਜੇ ਨਾਲ ਲੜਨ ਲੱਗ ਪਵਾਂ ਤੇ ਇੱਕ ਖਿੰਨ ਵਿੱਚ ਦੀਵਾ ਪਕੜ ਕੇ ਮੈਂ ਠੋਕਰਾ ਖਾਈ ਜਾਵਾਂ ਤੇ ਸਾਨੂੰ ਚਾਨਣ ਕੌਣ ਦੇਵੇਗਾ? ਰਾਮ ਤੇ ਰਹੀਮ ਦੋ ਨਾਮ ਰੱਖ ਦਿੱਤੇ, ਖੈ ਉਹ ਇੱਕ ਸੀ। ਭਾਈ ਸਾਹਿਬ ਕਹਿ ਰਹੇ ਨੇ ਕਿ ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋ ਰਾਹ ਭੁਲਾਣੇ, ਬੇਦ ਕਤੇਬ ਭੁਲਾਏ ਕਹਿ। ਚਾਰ ਬੇਦਾਂ ਤੇ ਕਤੇਬਾਂ ਦੀ ਗੱਲ ਭੁਲਾ ਕੇ, ਕਿਉਂਕਿ ਕਤੇਬ ਸ਼ਾਮੀ ਮਤ ਨੇ, ਤੁਰੇਤ, ਜ਼ਬੂਰ, ਅੰਜ਼ੀਲ ਆਦਿਕ। ਕਹਿੰਦੇ ਨੇ ਨਾ ਕੋਈ ਬੇਦਾਂ ਨੂੰ ਸੁਣਦਾ ਜੇ, ਨਾ ਕੋਈ ਕਤੇਬਾਂ ਨੂੰ ਸੁਣਦਾ, ਸੱਚ ਜਾਣੋ ਕਿ ਗ੍ਰੰਥਾਂ ਦੀ ਲੜਾਈ ਇਸ ਤਰ੍ਹਾਂ ਕਰਾਉਂਦੇ ਪਏ ਨੇ ਜਿਵੇਂ ਕੁੱਕੜਾਂ ਦੀ ਲੜਾਈ ਹੁੰਦੀ ਪਈ ਹੈ। ਇਹ ਭਾਈ ਸਾਹਿਬ ਕਹਿ ਰਹੇ ਤੇ ਅੱਜ ਵੀ ਕਹਿ ਕਿ ਚਰਚਾ ਸੀ ਕਰਨ ਨੂੰ ਤਿਆਰ ਆ। ਹਜ਼ੂਰ ਕਹਿ ਰਹੇ ਨੇ ਕਿ ਵੇਦ ਕਿਤੇ ਭੁਲਾ ਦਿੱਤੇ, ਜੋ ਤੱਤ ਸੀ ਉਹਦੀ ਗੱਲ ਨਾ ਕੀਤੀ। ਬਾਬਾ ਜੀ ਨੇ ਬਾਣੀ ਚ ਕਿਹਾ ਕਿ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ, ਫਿਰੈ ਜਿਉਂ ਬੇਤਾਲਿਆ ਭੁਲਾ ਦਿੱਤਾ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਹਜ਼ੂਰ ਨੇ ਕਿਹਾ ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾ ਬਿਨਾ ਸਭ ਕੂੜ ਗਾਲੀ ਖੋਚੀਆਂ। ਵੇਦ ਵੀ ਪੁਤਾ ਦਿੱਤਾ, ਕਤੇਬ ਵੀ ਭੁਲਾ ਦਿੱਤੇ। ਵੇਦ ਕਤੇਬ ਭੁਲਾਏ ਕਹਿ, ਮੋਹੇ ਲਾਲਚ ਦੁਨੀ ਸ਼ੈਤਾਨੇ, ਤੇ ਗੁਰਮੁਖੋ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੋਲਾਣੇ। ਸੱਚ ਨਾਂ ਦੀ ਕੋਈ ਚੀਜ਼ ਨਹੀਂ, ਬ੍ਰਾਹਮਣ ਤੇ ਮੁਲਾਣੇ ਆਪਸ ਵਿੱਚ ਲੜਦੇ ਪਏ ਨੇ। ਧਿਆਨ ਦਿਆ ਜੇ, ਇਹੋ ਜੀ ਯੁੱਗ ਗਰਦੀ ਵਿੱਚ
ਇਹੋ ਜੀ ਖਨੇਰ ਗਰਦੀ ਵਿੱਚ ਚਾਰ ਚਫੇਰੇ ਘੋਪਾ ਹਨੇਰਾ ਹੈ, ਇੱਕ ਦੀਵਾ, ਇੱਕ ਚਿਰਾਗ, ਇੱਕ ਸੂਰਜ ਪੰਜਾਬ ਦੀ ਧਰਤੀ ਤੇ ਪੈਦਾ ਹੋਣ ਲੱਗਾ ਹੈ। ਉਹ ਕੌਣ ਹੈ? ਅਸੀਂ ਗੁਰੂ ਨਾਨਕ ਸਾਹਿਬ ਦੇ ਆਗਮਨ ਦੀ ਕੱਲੀ ਅੱਜ ਗੱਲ ਕਰਨੀ ਹੈ। ਭਾਵੇਂ ਹਰ ਸਾਲ ਮੈਨੂੰ ਪਤਾ ਇੱਥੇ ਗੁਰੂ ਜੀ ਦੇ ਆਗਮਨ ਨੂੰ ਅਸੀਂ ਬੜੇ ਭਾਵਨਾ ਨਾਲ ਮਨਾਉਂਦੇ। ਮਾਝੇ ਦੇ ਰਹਿਣ ਵਾਲੇ ਬੇਦੀਆਂ ਦਾ ਪਰਿਵਾਰ ਬਾਬਾ ਰਾਮ ਨਾਰਾਇਣ ਜੀ ਬੇਦੀ, ਧੰਨ ਗੁਰੂ ਨਾਨਕ ਸਾਹਿਬ ਦੇ ਪੜਦਾਦਾ ਜੀ। ਅਸੀਂ ਅੱਗੇ ਕੱਲੀ ਬਾਬਾ ਸ਼ਿਵਰਾਮ ਜੀ ਦੀ ਗੱਲ ਕਰਦੇ ਸਾਂ। ਪੜਦਾਦਾ ਨੇ ਬਾਬਾ ਰਾਮ ਨਾਰਾਇਣ ਜੀ ਬੇਦੀ, ਉਹਨਾਂ ਨੂੰ ਰਾਏ ਬੁਲਾਰ ਬਹੁਤ ਪਿਆਰ ਕਰਦਾ ਸੀ। ਉਹਨਾਂ ਦੇ ਸਪੁੱਤਰ ਬਾਬਾ ਰਾਮ ਨਾਰਾਇਣ ਜੀ ਦੇ ਬੇਦੀ ਨੇ ਬਾਬਾ ਸ਼ਿਵਰਾਮ ਜੀ, ਰਾਏ ਬੁਲਾਰ ਨੇ ਉਹਨਾਂ ਨੂੰ ਆਪਣਾ ਕਾਰਦਾਰ ਥਾਪਿਆ। ਬਾਬਾ ਸ਼ਿਵਰਾਮ ਉਹਨਾਂ ਦੀ ਗ੍ਰਹਿਣ ਹੈ ਮਾਤਾ ਬਨਾਰਸੀ, ਗੁਰੂ ਨਾਨਕ ਸਾਹਿਬ ਜੀ ਦੀ ਦਾਦੀ। ਬਾਬਾ ਸ਼ਿਵਰਾਮ ਜੀ ਦੇ ਘਰ ਵਿੱਚ ਬਨਾਰਸੀ ਦੇਵੀ ਦੀ ਕੁੱਖ ਵਿੱਚੋਂ ਦੋ ਪੁੱਤਰਾਂ ਨੇ ਜਨਮ ਲਿਆ, ਇੱਕ ਦਾ ਨਾਮ ਕਾਲੂ ਹੈ ਤੇ ਦੂਸਰੇ ਦਾ ਨਾਮ ਲਾਲੂ ਹੈ। ਥੋੜਾ ਜਿਹਾ ਪਿਛੋਕੜ ਵਿੱਚ ਮੈਂ ਗਿਆ। ਰਾਏ ਭੋਏ ਦੀ ਤਲਵੰਡੀ ਹੈ, ਨਾਮ ਤਲਵੰਡੀ, ਪਰ ਵਿਦਵਾਨ ਇਹ ਸੱਜਣ ਗੱਲ ਕਹਿੰਦੇ ਨੇ, ਡਾਕਟਰ ਤਰਲੋਚਨ ਸਿੰਘ ਹੁਣਾਂ ਲਿਖਿਆ ਕਿ ਜਿਹੜਾ ਦੌਲਤ ਖਾਂ ਹੈ ਇਹ ਰਾਏ ਬੁਲਾਰ ਦਾ ਰਿਸ਼ਤੇਦਾਰ ਹੈ। ਉਹਨਾਂ ਨੇ ਜ਼ਮੀਨ ਦਿੱਤੀ ਹੈ ਤਲਵੰਡੀ, ਪਰ ਜਦੋਂ ਰਾਏ ਭੋਏ ਨੂੰ ਦੇ ਦਿੱਤੀ ਤੇ ਇਸ ਤਲਵੰਡੀ ਦੇ ਨਾਲ ਸ਼ਬਦ ਜੁੜ ਗਿਆ ਕਿ ਰਾਏ ਭੋਏ ਦੀ ਤਲਵੰਡੀ। ਉਸਨੇ ਰਾਏ ਭੋਏ ਨੇ ਆਪਣੇ ਪੁੱਤਰ ਰਾਏ ਬੁਲਾਰ ਨੂੰ ਸਭ ਕੁਝ ਦਿੱਤਾ, ਵਾਰਸ ਉਹਨੇ ਬਣਨਾ ਸੀ। ਇਧਰ ਬਾਬਾ ਸ਼ਿਵਰਾਮ ਜੀ ਉਹਨਾਂ ਨੇ ਆਪਣੇ ਘਰ ਦਾ, ਆਪਣੀ ਜੋ ਗੱਦੀ ਸੀ, ਪਦਵੀ ਸੀ, ਉਹ ਆਪਣੇ ਵੱਡੇ ਪੁੱਤਰ ਬਾਬਾ ਕਾਲੂ ਜੀ ਨੂੰ ਦੇ ਦਿੱਤੀ। ਬਾਬਾ ਕਾਲੂ ਜੀ ਉਹ ਕਾਰਦਾਰ ਨੇ, ਉਹਨੂੰ ਪਟਵਾਰੀ ਸ਼ਬਦ ਵੀ ਆਪਾਂ ਵਰਤਨੇ। ਉਹਨਾਂ ਦਾ ਵਿਆਹ ਮਾਤਾ ਤ੍ਰਿਪਤਾ ਜੀ ਨਾਲ ਹੋਇਆ ਹੈ। ਉਸ ਪਰਿਪੂਰਨ ਪਰਮਾਤਮਾ ਨੇ ਭਾਗ ਲਾਇਆ ਤੇ ਇਹਨਾਂ ਦੀ ਕੁੱਖ ਵਿੱਚੋਂ ਪਹਿਲਾਂ ਬੇਟੀ ਨੇ, ਧੀ ਨੇ ਜਨਮ ਲਿਆ ਤੇ ਨਾਨਕੇ ਪਰਿਵਾਰ ਵਿੱਚ ਪੈਦਾ ਹੋਣ ਕਰਕੇ ਉਸ ਨੂੰ ਬੇਬੇ ਨਾਨਕੀ ਕਹਿਣ ਲੱਗੇ। ਉਹਦਾ ਨਾਮ ਹੀ ਨਾਨਕੀ ਰੱਖ ਦਿੱਤਾ ਕਿਉਂਕਿ ਉਹ ਨਾਨਕੇ ਘਰ ਵਿੱਚ ਪੈਦਾ ਹੋਈ ਹੈ। 5 ਸਾਲ ਬਤੀਤ ਹੋਏ ਨੇ, ਇਧਰ ਧਰਤੀ ਨੇ ਪੁਕਾਰ ਕੀਤੀ, ਬਾਬਾ ਕਾਲੂ ਜੀ ਦੀ ਭਗਤੀ ਨੂੰ ਵੀ ਫਲ ਲੱਗਾ ਕਿਉਂਕਿ ਇੱਥੇ ਇਹ ਸ਼ਬਦ ਕਹਿਣੇ ਅਤ ਲਾਜ਼ਮੀ ਨੇ। ਅਸੀਂ ਕਈ ਵਾਰੀ ਸੁਣਦੇ ਹਾਂ ਵਿਚਾਰ ਮਹਾਂਪੁਰਖਾਂ ਦੇ, ਮਸਕੀਨ ਸਾਹਿਬ ਕਈ ਵਾਰੀ ਕਹਿੰਦੇ ਆ ਕਿ ਜਿਹੜੀ ਪਵਿੱਤਰ ਰੂਹ ਹੈ ਉਸ ਲਈ ਗੋਦ ਵੀ ਕਮਾਈ ਵਾਲੀ ਚਾਹੀਦੀ ਹੈ, ਤੇ ਚ ਕੋਈ ਸ਼ੱਕ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ, ਯਾਦ ਰੱਖੋ, ਗੁਰੂ ਦੀ ਗੱਲ ਤੀਜੇ ਥਾਂ ਤੇ ਕੀਤੀ, ਇਹਨੂੰ ਅਸ਼ਰਧਾ ਨਾ ਸਮਝਣਾ। ਸਭ ਤੋਂ ਪਹਿਲਾਂ ਗੱਲ ਉਹਨਾਂ ਪਿਤਾ ਦੀ ਕੀਤੀ ਕਿਉਂਕਿ ਉਸ ਪਿਤਾ ਦੀ ਕਿੰਨੀ ਕੁ ਕਮਾਈ ਘਾਲਣਾ ਤੇ ਸਾਧਨਾ ਹੈ ਜਿਸ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਉਣਾ ਹੈ। ਉਸ ਮਾਂ ਦੀ ਕੁੱਖ, ਉਹਦੀ ਕਿਤਨੀ ਕਮਾਈ ਹੈ ਜਿਸ ਕੁੱਖ ਰਾਹੀਂ ਜਗਤ ਦੇ ਉਧਾਰਕ ਗੁਰੂ ਨਾਨਕ ਸਾਹਿਬ ਨੇ ਆਉਣਾ ਹੈ। ਤੇ ਗੁਰਮੁਖੋ, ਤਲਵੰਡੀ ਸੀ, ਰਾਏ ਭੋਏ ਦੀ ਤਲਵੰਡੀ ਹੋਵੇਗੀ, ਪਰ ਇਸ ਤਲਵੰਡੀ ਨੂੰ ਸਦੀਵ ਕਾਲ ਲਈ ਇਸ ਧਰਤੀ ਦੇ ਨਕਸ਼ੇ ਤੇ ਸਿਜਦੇ ਕਰਨ ਵਾਲਾ ਜੇ ਕਿਸੇ ਨੇ ਬਣਾਉਣਾ ਹੈ ਤੇ ਇਸ ਧਰਤੀ ਨੂੰ ਕਿਰਪਾ ਗੁਰੂ ਨਾਨਕ ਸਾਹਿਬ ਦੀ ਮਿਲਣੀ ਹੈ। ਉੱਥੇ ਜਿਹੜੇ ਸ਼ਬਦ ਬਾਣੀ ਚ ਅਸੀਂ ਪੜ੍ਹਦੇ ਹਾਂ ਕਿ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਪਿਤਾ ਕਾਲੂ ਜੀ ਧੰਤਾ ਯੋਗ, ਜਨਨੀ ਮਾਤਾ ਤ੍ਰਿਪਤਾ ਦੀ ਧੰਤਾ ਯੋਗ, ਤੇ ਪਿਆਰਿਓ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਉਹ ਕੁੱਲ ਵੀ ਧੰਤਾ ਯੋਗ। ਬੇਬੇ ਨਾਨਕੀ ਉਹਨਾਂ ਦੇ ਜਨਮ ਤੋਂ 5 ਸਾਲ ਬਾਅਦ ਇਸ ਰਾਏ ਭੋਜ ਦੀ ਤਲਵੰਡੀ ਤੇ ਅਸੀਂ ਸਾਰੇ ਪੜ੍ਹਦੇ ਹਾਂ ਹਜ਼ੂਰ ਦੀ ਆਮਦ ਤੋਂ ਪਹਿਲਾਂ ਬਰਸਾਤ ਹੋਈ ਹੈ। ਅਸੀਂ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਆਧਾਰ ਬਣਾਵਾਂਗੇ ਜੋ ਪੁਰਬ ਮਨਾਇਆ ਜਾਂਦਾ ਹੈ। ਪਾਣੀ ਦੇ ਭਰੇ ਕੋਈ ਬੱਦਲ ਆਉਂਦੇ ਨੇ ਤੇ ਇਸ ਧਰਤੀ ਦੇ ਉੱਤੇ ਬਰਸਾਤ ਕਰਦੇ ਨੇ, ਅੱਗੇ ਚਲੇ ਜਾਂਦੇ। ਉਹ ਫਿਰ ਲਿਖਦੇ ਨੇ, ਕਹਿੰਦੇ ਨੇ ਸੁਲਤਾਨ ਰਾਏ ਭੋਜ ਦੀ ਤਲਵੰਡੀ ਦੀਆਂ ਗਲੀਆਂ, ਇੱਥੋਂ ਦੇ ਪਸ਼ੂ, ਇੱਥੋਂ ਦੇ ਪੰਛੀ, ਕੀ ਕੋ ਜੀ ਅਜਬ ਤਬਦੀਲੀ ਆ ਗਈ। ਗਲੀਆਂ ਪਾਣੀ ਨੇ ਧੋ ਕੇ ਰੱਖ ਦਿੱਤੀਆਂ, ਬਨਸਪਤੀ ਦੇ ਫੁੱਲ ਖੇੜੇ ਵਿੱਚ ਆ ਗਏ, ਪਸ਼ੂਆਂ ਤੇ ਪੰਛੀਆਂ ਦੇ ਅੰਦਰ ਵੀ ਇੱਕ ਹੁਲਾਸ ਆਇਆ। ਕਹਿੰਦੇ ਨੇ ਸਾਰਾ ਕੋਈ ਤਾਂ ਸੀ ਕਿ ਜਿਵੇਂ ਇੱਕ ਚੱਕਰਵਰਤੀ ਸਮਰਾਟ ਨੇ ਆਉਣਾ ਹੋਵੇ, ਉਹਦੇ ਆਉਣ ਤੋਂ ਪਹਿਲਾਂ ਉਹਦੇ ਅਹਿਲਕਾਰ ਪਿੰਡ ਨੂੰ, ਸ਼ਹਿਰ ਨੂੰ, ਉਸ ਥਾਂ ਨੂੰ ਪਹਿਲਾਂ ਕੀ ਸਜਾ ਦਿੰਦੇ ਨੇ। ਕਹਿੰਦੇ ਜਿੱਥੇ ਕਾਦਰ ਨੇ ਆਪ ਆਕਾਰ ਧਾਰਨ ਕਰਕੇ ਆਉਣਾ, ਕੁਦਰਤ ਨੇ ਉਹਦੇ ਆਉਣ ਤੋਂ ਪਹਿਲਾਂ ਉਸ ਧਰਤੀ ਨੂੰ ਸ਼ਿੰਗਾਰ ਦਿੱਤਾ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਧਰੇ ਮੈਂ ਆਏ ਕੀਆ ਨਿਵਾਸ, ਮਾਤਾ ਤ੍ਰਿਪਤਾ ਜੀ ਦੀ ਕੁੱਖ ਵਿੱਚ ਉਹਨਾਂ ਦਾ ਨਿਵਾਸ ਹੈ। ਪਰ ਇਤਿਹਾਸ ਨੇ ਜਿਹੜੇ ਸ਼ਬਦ ਕਹੇ ਨੇ, ਅਸੀਂ ਬੜੀ ਵਾਰੀ ਵਿਚਾਰੇ ਨੇ। ਭਾਈ ਗੁਰਸਿੱਖੋ, ਜਿਸ ਕੁੱਖ ਵਿੱਚ ਭਗਤੀ ਵਾਲੇ ਨੇ ਆਉਣੇ, ਅੱਜ ਵੀ ਤੁਸੀਂ ਦੇਖੋਗੇ ਉਸ ਮਾਂ ਦੇ ਅੰਦਰ ਖੁਦ ਬਖੁਦ ਚਾਹ ਬਣਿਆ ਰਹੇਗਾ। ਗੁਰੂ ਸਾਹਿਬ ਨੇ ਬਾਣੀ ਚ ਕਿਹਾ, ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕਹਿ ਮਨ ਬਹੁਤ ਵਿਗਾਸ। ਭਾਵੇਂ ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਪਰ ਮਾਂ ਉਸੇ ਦੀ ਕੁੱਖ ਵਿੱਚ ਵਿਗਾਸ ਹੈ ਜਿਸ ਕੁੱਖ ਵਿੱਚੋਂ ਜੰਮਿਆ ਪੂਤ ਭਗਤ ਗੋਬਿੰਦ ਕਾ। ਜਿਸ ਕੁੱਖ ਵਿੱਚੋਂ ਭਗਤ ਨੇ ਜਨਮ ਲੈਣਾ ਹੈ ਨਾ, ਉਹਦੇ ਲੱਛਣ ਪਹਿਲੀ ਦਿਸਦੇ ਪਏ ਨੇ ਕਿ ਮਾਤਾ ਦੇ ਮਨ ਵਿੱਚ ਚਾਹ ਹੈ। ਮਾਤਾ ਤ੍ਰਿਪਤਾ ਜੀ ਉਹ ਆਪਣੇ ਘਰ ਦੇ ਵਿੱਚ ਜਿੱਥੇ ਬੈਠਦੇ ਨੇ, ਇਤਿਹਾਸ ਕਹਿੰਦਾ ਉੱਥੇ ਦੋ ਗੱਲਾਂ ਵਾਪਰਦੀਆਂ ਨੇ, ਇੱਕ ਸੁਗੰਧੀ ਤੇ ਦੂਸਰਾ ਚਾਨਣ। ਇਹ ਦੋਨੋਂ ਗੱਲਾਂ ਰੂਹਾਨੀਅਤ ਨਾਲ ਸੰਬੰਧਿਤ ਨੇ। ਹੋ ਸਕਦਾ ਹੈ ਕਿ ਆਮ ਬੰਦਾ ਇਹਦਾ ਮਜ਼ਾਕ ਬਣਾਏਗਾ, ਕਿਉਂਕਿ ਰੱਬ ਅੱਗੇ ਅਰਦਾਸ ਕਰੋ ਕਿ ਰੂਹਾਨੀਅਤ ਤੇ ਤਰਕ ਕਰਨ ਤੋਂ ਪਹਿਲਾਂ ਸਾਨੂੰ ਸਮਝ ਪੈ ਜਾਏ ਕਿ ਰੂਹਾਨੀਅਤ ਹੈ ਕੀ। ਪ੍ਰਕਾਸ਼ ਤੇ ਸੁਗੰਧੀ, ਮਾਤ ਤ੍ਰਿਪਤਾ ਜਿਸ ਘਰ ਵਿੱਚ ਬੈਠਦੇ ਨੇ, ਜਿਸ ਥਾਂ ਤੇ ਬੈਠਦੇ ਨੇ ਘਰ ਵਿੱਚ, ਉੱਥੇ ਇੱਕ ਚਾਨਣ ਹੋ ਜਾਂਦਾ ਤੇ ਦੂਜੀ ਸੁਗੰਧੀ ਆਉਂਦੀ। ਇਸ ਤਾਂ ਮਨ ਚ ਕੀ ਆਇਆ ਕਿ ਜਿਹੜੇ ਕੀਮਤੀ ਗਹਿਣੇ ਪਾਏ ਸਨ ਉਹ ਇੱਕ ਦਿਨ ਸਾਰੇ ਉਤਾਰ ਦਿੱਤੇ। ਹੱਥਾਂ ਵਿੱਚ ਪਾਇਆ ਹੋਇਆ ਸੋਨਾ ਉਤਾਰ ਦਿੱਤਾ, ਗਲੇ ਵਿੱਚ ਪਾਏ ਹੋਏ ਗਹਿਣੇ ਉਤਾਰ ਦਿੱਤੇ। ਉਸ ਵੇਲੇ ਪੈਰਾਂ ਵਿੱਚ ਵੀ ਗਹਿਣੇ ਪਾਏ ਜਾਂਦੇ ਸਨ, ਪੂਰੇ ਦੇ ਪੂਰੇ ਮਾਤਾ ਜੀ ਨੇ ਆਪਣੇ ਤਨ ਦੇ ਗਹਿਣੇ ਉਤਾਰ ਦਿੱਤੇ। ਪਰ ਕਹਿੰਦੇ ਨੇ ਮਾਤਾ ਜੀ ਗਹਿਣੇ ਉਤਾਰਨ ਤੋਂ ਬਾਅਦ ਵੀ ਉਹਨਾਂ ਦੀ ਸ਼ੋਭਾ, ਉਹਨਾਂ ਦੀ ਝਲਕ, ਇਉਂ ਕਹਿ ਲਈਏ ਉਹਨਾਂ ਦੇ ਉੱਪਰ ਜਿਹੜਾ ਨੂਰ ਵਰਸ ਰਿਹਾ ਉਹ ਉਦੋਂ 4 ਗੁਣਾ 10 ਗੁਣਾ ਵੱਧ ਸ਼ੋਭਨੀਕ। ਤੇ ਜੇਕਰ ਕੋਈ ਪੁੱਛੇ, ਕਵੀ ਸੰਤੋਖ ਸਿੰਘ ਨੇ ਸ਼ਬਦ ਲਿਖੇ ਨੇ, ਉਹ ਮੈਂ ਸ਼ਬਦ ਕਹਿ ਦੇਣਾ। ਕਹਿਣ ਲੱਗੇ, ਕਾਲੂ ਤੀ ਬੈਸੇ ਜਿਸ ਅੰਦਰ, ਬਾਬਾ ਕਾਲੂ ਜੀ ਦੀ ਤੀ ਦਰ ਤੇ ਤਰੇ ਹੈ ਪਤਨੀ ਇਸਤਰੀ, ਘਰ ਵਿੱਚ ਜਿਸ ਥਾਂ ਤੇ ਬਹਿੰਦੀ ਏ ਅੱਤ ਸ਼ੋਭਾ ਸੋ ਬਣੇ ਸੋ ਸੁੰਦਰ, ਉਹ ਥਾਂ ਹੀ ਅੱਤ ਦੀ ਸੁਭਨੀਕ ਬਣ ਜਾਂਦੀ ਹੈ। ਜਦਪ ਭੁੱਖਨ ਸ਼ਕਲੂ ਉਤਾਰੇ, ਉਹਨਾਂ ਨੇ ਆਪਣੇ ਤਨ ਦੇ ਗਹਿਣੇ ਉਤਾਰ ਦਿੱਤੇ। ਤਦਪ ਸੁੰਦਰਤਾ ਅਧਿਕ ਉਜਾਰੇ, ਉਹ ਗਹਿਣੇ ਉਤਾਰਨ ਤੋਂ ਬਾਅਦ ਸੁੰਦਰਤਾ ਸ਼ੋਭਾ ਹੋਰ ਵਧੀ। ਕਹਿੰਦੇ ਨੇ ਲੋਕ ਮਜ਼ਾਕ ਕਰਕੇ ਕਹਿਣਗੇ, ਕਵੀ ਦਾ ਖਿਆਲ ਦੇਖੋ ਅਤ ਕਥਨੀ ਕਰਦਾ ਪਿਆ ਆਪਣੇ ਗੁਰੂ ਦੇ ਆਗਮਨ ਵੇਲੇ। ਕਹਿਣ ਲੱਗੇ, ਦੁਨੀਆਂ ਦੇ ਲੋਕੋ ਮੇਰੀ ਗੱਲ ਦਾ ਮਜ਼ਾਕ ਨਾ ਉਡਾਇਓ, ਉਸ ਗੁਰੂ ਨੇ ਜਿਸ ਨੇ ਕਰੋੜਾਂ ਬ੍ਰਹਿਮੰਡਾਂ ਨੂੰ ਚਾਨਣ ਦੇਣਾ, ਜਿਸ ਨੇ ਉਹ ਕੁੱਖ ਚੁਣੀ ਉਹਨੂੰ ਹੁਣ ਗਹਿਣਿਆਂ ਦੀ ਮੁਥਾਜੀ ਦੀ ਲੋੜ ਨਹੀਂ। ਜਿਸ ਕੁੱਖ ਵਿੱਚ ਬਾਬਾ ਨਾਨਕ ਆ ਗਿਆ, ਕਰੋੜਾਂ ਸੂਰਦਾਂ ਦਾ ਤਾਨਣ ਦੇਣ ਵਾਲਾ, ਉਸ ਮਾਂ ਕੋਲ ਚਾਨਣ ਤੇ ਸੁਗੰਧੀ ਕਿਉਂ ਨਹੀਂ ਹੋਵੇਗੀ। ਜਦ ਭੁੱਖਣ ਸਕਲ ਉਤਾਰੇ, ਤਦਪ ਸੁੰਦਰਤਾ ਅਗਤ ਅਧਿਕ ਉਜਾਰੇ, ਸੁਣ ਸੰਦੇਹ ਕਰੇ ਜੇ ਕੋ, ਜੇ ਕੋਈ ਸ਼ੱਕ ਕਰੇ, ਕੋਟ ਬ੍ਰਹਿਮੰਡ ਜਾਂਚਦਾ ਸੋ, ਜਿਨੇ ਕਰੋੜਾਂ ਬ੍ਰਹਿਮੰਡਾਂ ਨੂੰ ਚਾਨਣ ਤੇ ਸਹਾਰਾ ਦੇਣੇ, ਤੇ ਨਿਵਾਸ ਕੀਨੋ ਜੇ ਥਾਈ, ਕਿਉਂ ਨਾ ਹੋਏ ਤਾਂ ਸ਼ੋਭ ਸਵਾਈ, ਜਿਨੇ ਆਪਣਾ ਟਿਕਾਣਾ ਉਸ ਮਾਂ ਦੀ ਕੁੱਖ ਨੂੰ ਬਣਾਇਆ, ਉਸ ਕੁੱਖ ਦੀ ਸ਼ੋਭਾ ਕਿਉਂ ਨਹੀਂ ਖੋਭੇਗੀ। ਵਕਤ ਆਇਆ ਹੈ ਹਜ਼ੂਰ ਗੁਰੂ ਨਾਨਕ ਸਾਹਿਬ ਦੀ ਆਮਦ ਦਾ, ਤੇ ਇਸ ਘਰ ਦੇ ਅੰਦਰ ਦੋ ਸੇਵਕਾਂ ਨੇ, ਦਾਸੀਆਂ ਨੇ। ਇੱਕ ਤਾਂ ਪੱਕੀ ਹੈ ਜਿਹਦੀ ਅੱਗੇ ਗੱਲ ਆਪਾਂ ਚੱਲ ਕੇ ਕਰਾਂਗੇ, ਤੁਲਸਾ ਦਾਸੀ, ਤੇ ਦੂਸਰੀ ਹੈ ਦੌਲਤਾਂ ਦਾਹੀ। ਤੇ ਗੁਰੂ ਨਾਨਕ ਸਾਹਿਬ ਜੀ ਦਾ, ਹਜ਼ੂਰ ਦਾ ਇਹ ਘਰ, ਉਹਨਾਂ ਦੀ ਆਮਦ ਤੋਂ ਪਹਿਲਾਂ ਰੌਣਕ ਕੁਝ ਵੱਖਰੀ ਜੀ ਹੈ। ਦੌਲਤਾਂ ਦਾਈ, ਜਿਸ ਦਾ ਕਿੱਤੇ ਹੀ ਵਿਚਾਰੀ ਦਾ ਇਹ ਹੈ ਕਿ ਕਿਸੇ ਘਰ ਵਿੱਚ ਸੰਤਾਨ ਜਨਮ ਲੈ ਤੇ ਉਹਦੀ ਸੰਤਾਨ ਦੀ ਰੋਟੀ ਚੱਲਦੀ ਹੈ। ਪੁੱਤਰ ਧੀ ਕਿਸੇ ਦੇ ਘਰ ਵਿੱਚ ਹੋਵੇ ਤੇ ਉਹਦੇ ਚੌਂਕੇ ਵਿੱਚ ਚੁੱਲਾ ਤਪਦਾ ਹੈ। ਜਿਉਂ ਜਿਉਂ ਉਹ ਵਕਤ ਨਜ਼ਦੀਕ ਆਇਆ ਹਜ਼ੂਰ ਦੇ ਆਗਮਨ ਦਾ, ਦੌਲਤਾਂ ਦਾਈ ਇਸ ਘਰ ਵਿੱਚ ਆਉਣ ਲੱਗੀ। ਮੈਂ ਸ਼ੁਰੂਆਤ ਇਸ ਗੱਲ ਤੋਂ ਕੀਤੀ ਹਜ਼ੂਰ ਦੀ ਆਮਦ ਤੋਂ, ਕਿਤੇ ਸਾਡੀ ਭਾਵਨਾ ਹਜ਼ੂਰ ਦੀ ਆਮਦ ਸੰਬੰਧੀ ਬਣ ਜਾਏ। ਪਿਆਰੇ ਦੀ ਵਰੇ ਗੰਡਾਰੀ ਹੈ, ਪੁਰਬ ਹੈ। ਉਸ ਔਰਤ ਨੇ ਆ ਕੇ ਮਾਤ ਤ੍ਰਿਪਤਾ ਨੂੰ ਤੇ ਬਾਬਾ ਕਾਲੂ ਜੀ ਨੂੰ ਇਹ ਬੇਨਤੀ ਕੀਤੀ ਸੀ। ਕਹਿਣ ਲੱਗੇ, ਧੀ ਤੁਹਾਡੇ ਘਰ ਪਰਮਾਤਮਾ ਨੇ ਸੁਸ਼ੀਲ ਭੇਜੀ, ਜੇ ਅੱਲਾ ਰੱਬ ਮਿਹਰ ਕਰੇ ਤੁਹਾਨੂੰ ਪੁੱਤਰ ਦੀ ਦਾਤ ਮਿਲੀ ਤੇ ਇੱਕ ਕੰਮ ਕਰਿਓ ਕਿ ਮੈਨੂੰ ਖਾਣ ਵਾਸਤੇ ਅੰਨ ਜ਼ਰੂਰ ਦੇ ਦੇਣਾ, ਕਿਉਂਕਿ ਉਸ ਨੂੰ ਇੱਕ ਆਸ ਹੈ ਮੈਨੂੰ ਕੁਝ ਪਟਵਾਰੀ ਦੇ ਘਰੋਂ ਮਿਲੇਗਾ। ਪਰ ਪਤਾ ਨਹੀਂ ਦੌਲਤਾਂ, ਆਮ ਲੋਕਾਂ ਦੇ ਘਰ ਵਿੱਚ ਤੂੰ ਮੰਗਣ ਜਾਨੀ ਏ, ਬੱਚਾ ਹੁੰਦਾ ਤੇਰੀ ਗੋਦੀ ਚ ਖੈਰ ਪਾਉਂਦੇ ਨੇ, ਝੋਲੀ ਚ ਕੋਈ ਅੰਨ ਪਾਉਂਦਾ, ਕੋਈ ਵਸਤਰ ਪਾਉਂਦਾ, ਤੇ ਦੋ ਮਹੀਨਿਆਂ ਬਾਅਦ ਤੂੰ ਕਿਸੇ ਹੋਰ ਤੇ ਘਰ ਮੰਗਣ ਜਾਨੀ ਏ। ਅੱਜ ਜਿਹੜਾ ਇਸ ਦੁਨੀਆਂ ਤੇ ਆ ਰਿਹਾ, ਇੱਕ ਵਾਰੀ ਉਹਦੇ ਅੱਗੇ ਝੋਲੀ ਅੱਡ ਲਈ, ਤੈਨੂੰ ਘਰ ਘਰ ਵਿੱਚ ਝੋਲੀਆਂ ਅੱਡਣ ਵਾਲੀ ਮੁਥਾਜੀ ਖਤਮ ਕਰ ਦੇਵੇਗਾ। ਪਰ ਉਹਦੀ ਭਾਵਨਾ ਹੈ, ਉਹਨੇ ਸ਼ਬਦ ਕਹੇ ਕਿ ਦੇਖਿਓ ਮੈਨੂੰ ਚਾਰ ਮਨ ਅੰਨ ਦਾਣੇ ਦੇ ਦੇਣੇ, ਮੇਰੇ ਬੱਚਿਆਂ ਨੂੰ ਤਨ ਢੱਕਣ ਲਈ ਵਸਤਰ ਦੇ ਦੇਣੇ, ਬਾਕੀ ਤੁਹਾਡੀ ਮਰਜ਼ੀ ਹੈ, ਜੇ ਰੁਪਈਆ ਟਕਾ ਕੋਈ ਦੇਣਾ ਹੋਇਆ ਤਾਂ। ਬਾਬਾ ਕਾਲੂ ਜੀ ਨੇ ਮਾਂ ਤ੍ਰਿਪਤਾ, ਸੱਚਮੁੱਚ ਮਾਂ ਤ੍ਰਿਪਤਾ ਨਾ ਹੀ ਇੰਨਾ ਪਿਆਰਾ ਹੈ ਕਿ ਜਦੋਂ ਮਾਂ ਤ੍ਰਿਪਤਾ ਕਹੀਦਾ, ਅੰਦਰ ਸੱਚਮੁੱਚ ਅੱਗ ਸ਼ਾਂਤ ਹੋ ਜਾਂਦੀ ਹੈ, ਤ੍ਰਿਪਤ ਹੋ ਜਾਂਦੀ ਹੈ। ਮਾਂ ਨੇ ਹੱਸ ਕੇ ਕਿਹਾ, ਦੌਲਤਾਂ ਤੂੰ ਝੁਰ ਨਾ, ਜੋ ਤੂੰ ਕਹੇਂਗੀ ਤੈਨੂੰ ਉਹ ਕੁਝ ਮਿਲੇਗਾ। ਫਿਰ ਹੱਸ ਕੇ ਕਹਿਣ ਲੱਗੀ, ਬਾਬਾ ਕਾਲੂ ਜੀ ਨੂੰ ਵੇਖਿਓ ਕਿ ਮੇਰੇ ਵਾਰੀ ਕੰਜੂਸੀ ਨਾ ਕਰ ਜਾਇਓ। ਅੱਜ ਉਹ ਸਮਾਂ ਆ ਗਿਆ ਹਜ਼ੂਰ ਦੀ ਆਮਦ ਦਾ, ਘਰ ਦੇ ਵਿੱਚ ਚਹਿਲ ਪਹਿਲ ਹੈ। ਭਾਵੇਂ ਨੂੰ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਲਿਖਿਆ, ਤੇ ਕਹਿਣਾ ਵੀ ਚਾਹੀਦਾ, ਆਪਾਂ ਕਈ ਸੋਚਣਗੇ ਸੁਣਨ ਵਾਲੇ, ਦੇਖੋ ਗੱਲ ਮੁਕਾਉਂਦੇ ਨੇ ਉਹ, ਦੀਨ ਦੁਨੀ ਦਾ ਮਾਲਕ ਆ ਰਿਹਾ, ਜਦੋਂ ਰੱਬ ਘਰ ਵਿੱਚ ਆ ਜਾਏ ਤੇ ਇੰਨਾ ਚਾਹ। ਬਾਬਾ ਜੀ ਨੇ ਤੇ ਬਾਣੀ ਵਿੱਚ ਕਿਹਾ ਕਿ ਸਾਜਨ ਆਏ ਬੁੱਠੇ ਘਰ ਮਾਹੀ, ਕਿੰਨਾ ਚਾਹ ਹੁੰਦਾ। ਫਲਗੁਣਾ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟ ਆਏ, ਭਾਵੇਂ ਉਹ ਪਰਮਾਤਮਾ ਲਈ, ਮੈਂ ਅਰਥ ਕਲੀਅਰ ਕਰਦੇ ਹਾਂ ਕਿ ਮਨ ਚਾਹੋ ਭਇਆ ਪ੍ਰਭ ਆਗਮ ਸੁਣਿਆ, ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਤੇ ਜਿਸ ਘਰ ਚ ਗੁਰੂ ਨਾਨਕ ਸਾਹਿਬ ਆ ਰਹੇ ਨੇ, ਅਸੀਂ ਇਹਨੂੰ ਸਮਝੀਏ, ਇੱਕ ਦੁਨੀਆਦਾਰ ਬੰਦੇ ਦੇ ਘਰ ਆਮ ਪੁੱਤਰ ਜਨਮ ਲੈਂਦਾ,
ਉਸ ਦੇ ਘਰ ਦੀ ਖੁਸ਼ੀ ਨਹੀਂ ਸਮਝੀ ਜਾਂਦੀ। ਅੱਜ ਤਾਂ ਉਹ ਹੁੰਦਾ ਪਿਆ ਜਿਹਨੇ ਦੁਨੀਆ ਨੂੰ ਮੋਢਾ ਵੀ ਦੇਣਾ ਤੇ ਸਹਾਰਾ ਵੀ ਦੇਣਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੀ ਆਮਦ ਵੇਲੇ ਘਰ ਵਿੱਚ ਚਹਿਲ ਪਹਿਲ ਹੈ, ਦੌਲਤਾਂ ਦਾਈ ਆਈ ਹੈ, ਤੇ ਜਿਸ ਦਿਨ ਹਜ਼ੂਰ ਦੀ ਜਿਸ ਰਾਤ ਆਮਦ ਹੋਣੀ ਏ ਉਹ ਘਰ ਵਿੱਚ ਪ੍ਰਵੇਸ਼ ਕੀਤੀ। ਧਿਆਨ ਦਿਓ, ਜੋ ਜਨਮ ਸਾਖੀਆਂ ਨੇ ਲਿਖਿਆ ਉਹ ਮੈਂ ਸਾਰੇ ਸ਼ਬਦ ਜ਼ਰੂਰ ਸਾਂਝੇ ਕਰ ਦਿਆਂਗਾ। ਕਹਿੰਦੇ ਨੇ ਹਜ਼ੂਰ ਸੱਚੇ ਪਾਤਸ਼ਾਹ ਦਾ ਪਹਿਲਾ ਦੀਦਾਰ ਮਾਂ ਤ੍ਰਿਪਤਾ ਨੇ ਕੁੱਖ ਚ ਥਾਂ ਦਿੱਤੀ ਏ। ਮਾਂ ਤ੍ਰਿਪਤਾ ਦੇ ਸੀਨੇ ਦਾ ਸ਼ੀਰ ਮੇਰੇ ਬਾਬਾ ਜੀ ਨੇ ਪੀਤਾ ਹੈ, ਪਰ ਪਹਿਲੀ ਦੀਦਾਰ ਤੇ ਪਹਿਲੀ ਝਲਕ ਭਾਈ ਉਸ ਨੂੰ ਮਿਲੀ ਏ ਜਿਸ ਨੂੰ ਕੋਈ ਨਹੀਂ ਸੀ ਜਾਣਦਾ, ਦੌਲਤਾਂ ਦਾਈ। ਪਹਿਲਾ ਦਰਸ਼ਨ, ਪਹਿਲਾ ਦੀਦਾਰ ਉਹਨੂੰ ਹੋਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਮਦ ਹੋਈ। ਉਸ ਦੌਲਤਾਂ ਦਾਈ ਨੇ, ਮੈਂ ਪਿਛਲੇ ਦਿਨੀ ਮਨ ਚ ਆਇਆ ਕਿ ਬਾਣੀ ਨੇ ਤਿੰਨ ਸ਼ਬਦ ਕਹੇ ਨੇ। ਇੱਕ ਦਿਨ ਵਿਚਾਰ ਵੀ ਕੀਤੀ ਸੀ ਕਿ ਜਿਨੇ ਗੁਰੂ ਨਾਨਕ ਸਾਹਿਬ ਨੂੰ ਦੇਖ ਲਿਆ, ਦਰਸ਼ਨ ਕਰ ਲੈ। ਇੱਕ ਸ਼ਬਦ ਹੋਰ ਕਿਹਾ ਕਿ ਜਿਸ ਨੇ ਗੁਰੂ ਨਾਨਕ ਸਾਹਿਬ ਨੂੰ ਸੁਣ ਲਿਆ, ਤੇ ਤੀਜਾ ਸ਼ਬਦ ਕਹਿ ਜਿਸ ਨੇ ਗੁਰੂ ਨਾਨਕ ਸਾਹਿਬ ਨੂੰ ਪਰਸ ਲਿਆ। ਭਾਈ ਇਹ ਇੱਕ ਇੱਕ ਜੇ ਕਿਸੇ ਨੂੰ ਦੇਖਣਾ ਮਿਲ ਜਾ ਉਹ ਤਰ ਗਿਆ, ਦਰਸ਼ਨ ਮਿਲ ਗਿਆ ਉਹ ਤਰ ਗਿਆ, ਜੇ ਕਿਸੇ ਨੇ ਸ਼ਬਦ ਸੁਣਿਆ ਉਹ ਤਰ ਗਿਆ, ਜੇ ਕਿਸੇ ਨੇ ਚਰਨ ਸਪਰਸ਼ ਕਰ ਲਏ, ਹਜ਼ੂਰ ਨੂੰ ਸਪਰਸ਼ ਕੀਤਾ ਉਹ ਤਰ ਗਿਆ। ਪਰ ਦੌਲਤਾਂ ਦਾਈ ਤੂੰ ਭਾਗਾਂ ਵਾਲੀ ਹੈ, ਤਿੰਨੇ ਦੀਆਂ ਤਿੰਨੇ ਦਾਤਾਂ ਬਾਬੇ ਦੇ ਆਗਮਨ ਵੇਲੇ ਤੇਰੀ ਝੋਲੀ ਚ ਪੈ ਗਈ। ਤੂੰ ਵੇਖਿਆ ਵੀ, ਤੂੰ ਸੁਣਿਆ ਵੀ, ਤੂੰ ਮੇਰੇ ਬਾਬੇ ਨਾਨਕ ਨੂੰ ਪਰਸਿਆ ਵੀ। ਦੇਖੋ ਤਿੰਨੇ ਸ਼ਬਦ ਨੇ। ਉਹਨੇ ਸਭ ਤੋਂ ਪਹਿਲਾਂ ਦੀਦਾਰ ਪਾਇਆ, ਉਹਨੇ ਵੇਖਿਆ ਹਜ਼ੂਰ ਦਾ ਮੁੱਖ, ਉਹ ਦਰਸ਼ਨ ਕੈਸਾ ਹੋਵੇਗਾ। ਸੱਚ ਹੈ ਉਹ ਦਰਸ਼ਨ ਉਹ ਸੀ ਕਿ ਦਰਸ਼ਨ ਦੇਖਤ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਦੋਏ ਦੋਏ ਲੋਚਨ ਪੇਖਾ। ਉਹ ਦਰਸ਼ਨ ਨਾਲ ਸੰਤੋਖ ਮਿਲਿਆ, ਉਹਨੇ ਦਰਸ਼ਨ ਵੀ ਕੀਤੇ, ਉਹਨੇ ਸ਼ਬਦ ਵੀ ਸੁਣਿਆ, ਉਹਨੇ ਆਪਣੇ ਹੱਥਾਂ ਨਾਲ ਮੇਰੇ ਸੱਚੀ ਸਰਕਾਰ ਦੇ ਪਵਿੱਤਰ ਬਦਨ ਨੂੰ ਪਹਿਲਾਂ ਪਰਸਿਆ ਵੀ, ਸੁਣਿਆ ਵੀ, ਵੇਖਿਆ ਵੀ ਤੇ ਪਰਸਿਆ ਵੀ। ਪਰ ਉਸ ਵੇਲੇ ਆਵਾਜ਼ ਕੀ ਆਈ? ਜਨਮ ਸਾਖੀ ਵਾਲਿਆਂ ਨੇ, ਕਿਸੇ ਨੇ ਸ਼ਬਦ ਕਹਿ ਦਿੱਤਾ ਵਾਹਿਗੁਰੂ ਸ਼ਬਦ ਆਇਆ, ਕਿਸੇ ਨੇ ਸ਼ਬਦ ਕਿਹਾ ਧੰਨ ਨਿਰੰਕਾਰ ਦੀ ਆਵਾਜ਼ ਆਈ, ਕਿਸੇ ਨੇ ਸ਼ਬਦ ਕਿਹਾ ਪਰਮਾਤਮਾ ਦੀ ਬਾਣੀ ਦੀ ਆਵਾਜ਼ ਆਈ, ਕਿਸੇ ਨੇ ਭਾਵਪੂਰਤ ਸ਼ਬਦ ਕਹਿ ਕਿ ਰੂਹਾਨੀਅਤ ਦੀਆਂ ਆਵਾਜ਼ਾਂ, ਸ਼ਬਦ ਦੀਆਂ ਆਵਾਜ਼ਾਂ ਆਈਆਂ। ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਹੁਤ ਆਵਾਜ਼ਾਂ ਆਈਆਂ, ਸ਼ਬਦ ਦੀ ਆਵਾਜ਼ ਆਈ, ਕਿਉਂਕਿ ਸ਼ਬਦ ਦੀ ਪੁਜਾਰੀ, ਸ਼ਬਦ ਦਾ ਗੱਲ ਕਰਨ ਵਾਲਾ ਆਇਆ। ਪਰ ਜਿਹੜੀ ਗੱਲ ਉਸ ਦੌਲਤਾਂ ਨੇ ਲਿਖੀ ਕਹੀ, ਉਹਨੇ ਕਿਹਾ ਆਏ ਸ਼ਬਦ ਬੜੇ ਸੋਹਣੇ ਨੇ, ਕਹਿੰਦੇ ਨੇ ਮੈਨੂੰ ਦੇਖਿਆ ਤੇ ਮੈਨੂੰ ਵੇਖ ਕੇ ਹੱਸ ਪਏ। ਉਹਨੇ ਸ਼ਬਦ ਇਹ ਲਿਖੇ, ਕਹਿੰਦੇ ਮੈਨੂੰ ਦੇਖਿਆ ਵੇਖ ਕੇ ਹੱਸ ਪਏ। ਅੱਜ ਤੱਕ ਜੋ ਸੰਸਾਰ ਵਿੱਚ ਪੈਦਾ ਹੁੰਦਾ ਹੈ, ਹਰ ਬੱਚਾ ਜਨਮ ਵੇਲੇ ਰੋਂਦਾ ਹੈ, ਪਰ ਗੁਰੂ ਕੇ ਸਿੱਖੋ ਤੂੰ ਅਸੀਂ ਉਸ ਗੁਰੂ ਨਾਨਕ ਦੇ ਬੱਚੇ ਹੋ ਜਿਹੜਾ ਆਇਆ ਰੋਇਆ ਨਹੀਂ ਖਸਿਆ, ਤੇ ਜਿਹੜੀ ਕਈ ਸਾਲਾਂ ਤੋਂ ਰੋਂਦੀ ਪਈ ਸੀ ਉਹਦੇ ਚਿਹਰੇ ਤੇ ਵੀ ਖਾਸਾ ਬਖਸ਼ ਦਿੱਤਾ। ਬੱਚਾ ਕਿਉਂ ਰੋਂਦਾ ਇਹਦੇ ਬਾਰੇ ਇਤਿਹਾਸ ਜਾਂ ਬਾਣੀ? ਬਾਣੀ ਨੇ ਤਾਂ ਸ਼ਬਦ ਬੜੇ ਸਪਸ਼ਟ ਕਹਿਣ ਲੱਗੇ, ਡਾਕਟਰ ਲੋਕ ਕਹਿੰਦੇ ਨੇ ਜਨਮ ਦੀ ਪੀੜਾ ਕਰਕੇ ਨਿਆਣਾ ਰੋਂਦਾ ਹੈ, ਪਰ ਰੂਹਾਨੀਅਤ ਕਹਿੰਦੀ ਹੈ ਨਹੀਂ, ਜਨਮਾਂ ਦੀ ਪੀੜਾ ਕਰਕੇ ਰੋਂਦਾ ਹੈ, ਜਨਮ ਦੀ ਪੀੜਾ ਨਹੀਂ, ਜਨਮਾਂ ਦੀ ਪੀੜਾ ਕਰਕੇ। ਕਿਉਂ? ਉਹ ਕਹਿੰਦਾ ਹੈ ਇਸ ਕਰਕੇ ਰੋਂਦਾ। ਭਾਈ ਸਾਹਿਬ ਨੇ ਦੋ ਸਤਰਾਂ ਲਿਖੀਆਂ ਨੇ ਕਿ ਰੋਣ ਦਾ ਕਾਰਨ ਰੋਵੈ ਰਤਨ ਗਵਾਇਕ ਹੈ, ਮਾਇਆ ਮੋਹ ਗੁਬਾਰਾ, ਉਹ ਰੋਵੈ ਦੁੱਖ ਆਪਣਾ ਹਾਸਸ ਗਾਵੈ ਸਭ ਪਰਿਵਾਰ। ਰੋਵੈ ਰਤਨ ਗਵਾਇਕ ਹੈ ਦਾ ਅਰਥ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਤਾਂ ਰੋਂਦਾ ਹੈ। ਰੋਵੈ ਰਤਨ ਗਵਾਇਕ ਹੈ ਦਾ ਅਰਥ ਹੈ ਕਿ ਦੂਜੇ ਪੈਰ ਰਹਿਣ ਕੈ ਵਣਜਾਰਿਆ, ਮਿੱਤਰਾ ਵਿਸਰ ਗਿਆ ਧਿਆਨ, ਰੱਬ ਦਾ ਵਿਸਰ ਜਾਣਾ ਉਹਦੇ ਰੋਣੇ ਨੂੰ ਜਨਮ ਦਿੰਦਾ। ਪਰ ਉਹਨੂੰ ਦਾਈ ਨੂੰ ਜਦੋਂ ਹਜ਼ੂਰ ਹੱਸੇ ਤੇ ਉਹ ਬਾਹਰ ਆਈ, ਹਜ਼ੂਰ ਦੀ ਆਮਦ ਕੋਈ ਬਸ ਉਹਨਾਂ ਦਾ ਦਰਸ਼ਨ, ਉਹਨਾਂ ਦਾ ਸ਼ਬਦ, ਉਹਨਾਂ ਦਾ ਪਰਸਨਾ ਇਹਦੇ ਅੰਦਰ ਨੂੰ ਤਬਦੀਲ ਕਰ ਗਿਆ। ਕਹਿੰਦੇ ਨੇ ਜਦੋਂ ਅੰਦਰ ਗਈ ਸੀ ਅੱਖਾਂ ਚ ਚਮਕ ਨਹੀਂ ਸੀ, ਪਰ ਵਾਪਸ ਆਈ ਇਹਦੀਆਂ ਅੱਖਾਂ ਅੰਜ ਸਨ ਕਿ ਆਂਦੀ ਪਾਛੈ ਜੋ ਜਲ ਬਰਖੈ ਤੇ ਤੇਰਾ ਜਨ ਭੀਨਾ, ਕਿ ਜਿਵੇਂ ਅੰਦਰ ਭਿੱਜ ਜਾਂਦਾ ਹੈ। ਉਹਦੀਆਂ ਅੱਖਾਂ ਭਿੱਜੀਆਂ ਤੇ ਚਮਕਦੀਆਂ ਨੇ। ਦੂਜੇ ਸ਼ਬਦ ਕਹਿ ਕਹਿੰਦੇ ਨੇ ਉਹਦੇ ਚਿਹਰੇ ਦੇ ਉੱਪਰ ਇੱਕ ਇਹੋ ਜੀ ਕਿਰਪਾ ਵਰਤਦੀ ਸੀ। ਇਤਿਹਾਸਕਾਰਾਂ ਨੇ ਸ਼ਬਦ ਕਹਿ ਵੀ ਚਿਹਰੇ ਤੇ ਨੂਰ ਸੀ। ਤੇ ਮੈਂ ਕਹਿੰਦਾ ਬਾਣੀ ਵਿੱਚੋਂ ਜਿਨੇ ਮੇਰੇ ਬਾਬੇ ਦਾ ਪਹਿਲਾ ਦੀਦਾਰ ਪਾਇਆ ਉਹਦਾ ਚੋਲਣਾ ਵੀ ਲਾਲ ਹੋ ਗਿਆ ਸੀ, ਲਾਲ ਚੋਲਣਾ ਤੈ ਤਰਸੋਇਆ, ਜਿਨ ਕੇ ਚੋਲੇ ਰਤੜੇ ਪਿਆਰੇ, ਹਜ਼ੂਰ ਦੀ ਬਖਸ਼ਿਸ਼ ਨਾਲ ਉਹਦਾ ਸਰੀਰਕ ਚੋਲਾ ਰੰਗਿਆ ਗਿਆ, ਉਹਦੇ ਨੇਤਰ ਭਿੰਨੇ ਹੋ ਗਏ, ਭਿੱਜ ਗਏ, ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ। ਉਹਦੇ ਤੌਰ ਵਿੱਚ ਗਹਿਰਾਪਨ ਸੀ। ਇਤਿਹਾਸ ਕਹਿੰਦਾ ਉਹ ਬੀਬੀ ਬਾਹਰ ਆਈ ਤੇ ਬਾਬਾ ਕਾਲੂ ਜੀ ਨੂੰ ਦੇਖਿਆ ਤੇ ਰੋ ਪਈ, ਅਸਲੀਅਤ ਤੇ ਰੋਈ। ਉਹਨਾਂ ਦੇ ਮਨ ਚ ਆਇਆ ਕਿ ਬੱਚੇ ਤੇ ਰੋਣ ਦੀ ਆਵਾਜ਼ ਵੀ ਨਹੀਂ ਬਾਹਰ ਆਈ ਤੇ ਇਹਦੀਆਂ ਅੱਖਾਂ ਚ ਪਾਣੀ ਆ ਗਿਆ ਕਿਉਂ? ਥਾਲੀ ਉਹਨਾਂ ਭਰ ਕੇ ਰੱਖੀ ਸੀ ਇਹਨੂੰ ਦੇਣ ਲਈ ਦੌਲਤ ਦੀ, ਉਹਦੀਆਂ ਅੱਖਾਂ ਭਰੀਆਂ ਦੇਖ ਕੇ ਮਨ ਚ ਆਇਆ ਅੰਦਰ ਕੀ ਹੋਇਆ, ਕੀ ਵਾਪਰਿਆ, ਕੋਲ ਗਏ। ਬਸ ਇਹਨੇ ਭਰੇ ਹੋਏ ਗਲੇ ਨਾਲ ਕਿਹਾ ਬਾਬਾ ਕਾਲੂ ਨੂੰ, ਪਟਵਾਰੀ ਵੇ ਤੈਨੂੰ ਵਧਾਈ ਹੋਵੇ। ਹੋਰ ਕੁਛ ਨਹੀਂ ਬੋਲੀ, ਬੈਠ ਗਈ ਉੱਥੇ। ਉਹਨਾਂ ਨੇ ਥਾਲੀ ਭਰੀ, ਕਹਿਣ ਲੱਗੇ ਦੌਲਤਾਂ ਝੋਲੀ ਕਰ, ਮੈਂ ਤੇਰੀ ਝੋਲੀ ਚ ਪਾਣਾ ਚਾਹੁੰਦਾ ਜੋ ਤੇਰੇ ਨਾਲ ਵਾਅਦਾ ਕੀਤਾ ਸੀ। ਇਤਿਹਾਸ ਕਹਿੰਦਾ ਉਹਦੀਆਂ ਅੱਖਾਂ ਮੁੰਦੀਆਂ ਸਨ ਕਿਸੇ ਅਕਹਿ ਰਸ ਵਿੱਚ, ਤੇ ਮੈਂ ਤਾਂ ਹੀ ਸ਼ਬਦ ਆਰੰਭ ਵਿੱਚ ਕਹਿ ਸਨ ਇਹਨੂੰ ਅਤ ਕਥਨੀ ਜਾਂ ਕਥਾ ਦਾ ਰਸ ਨਾ ਸਮਝਣਾ, ਕਲਾ ਨਾ ਆਰਟ ਨਾ ਸਮਝਣਾ, ਇਹਨੂੰ ਸੀਨੇ ਤੋਂ ਸਮਝੋ। ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ, ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ, ਸਦਾ ਮੁਕਤੇ ਉਹਦੇ ਨੇਤਰ ਬੰਦ ਸਨ ਰਸ ਚ ਮਗਨ ਸੀ। ਕਹਿਣ ਲੱਗੇ ਜਦੋਂ ਭਰ ਕੇ ਭਾਂਡਾ ਝੋਲੀ ਕਰ, ਹੱਥ ਨਾਇਆ ਉਸ ਥਾਲੀ ਨੂੰ ਭਾਂਡੇ ਨੂੰ, ਕਹਿਣ ਲੱਗੀ ਰਹਿਣ ਦੇ ਵੇ ਕਾਲੂ, ਰਹਿਣ ਦੇ ਵੇ ਮਹਿਤਿਆ, ਮੈਂ ਤਾਂ ਬਹੁਤ ਰੱਜੀ। ਉਹਨਾਂ ਦੇ ਮਨ ਚ ਆ ਗਿਆ ਸ਼ਾਇਦ ਗੁੱਸਾ ਕਰ ਰਹੀ ਏ ਕਿ ਥੋੜਾ ਏ। ਕਹਿਣ ਲੱਗੇ ਤੂੰ ਝੋਲੀ ਕਰ, ਤੇਰੀ ਝੋਲੀ ਭਰ ਦਿਆਂਗਾ, ਤੂੰ ਵਧਾਈ ਦਿੱਤੀ ਮੈਨੂੰ, ਖਬਰ ਦਿੱਤੀ ਮੈਨੂੰ। ਕਹਿਣ ਲੱਗੀ ਤੈਨੂੰ ਸੱਚ ਦੱਸਾਂ, ਮਾਪਿਆਂ ਨੇ ਨਾ ਦੌਲਤਾਂ ਰੱਖਿਆ ਸੀ ਪਰ ਮੇਰੇ ਵਰਗੀ ਭੁੱਖੀ ਕੋਈ ਨਹੀਂ ਸੀ, ਨਾ ਦੀ ਦੌਲਤਾਂ ਸਾਂ, ਮਨ ਕਰਕੇ, ਇੰਦਰੀਆਂ ਕਰਕੇ, ਕਰਮਾਂ ਕਰਕੇ, ਸਰੀਰ ਕਰਕੇ ਭੁੱਖੀ ਸਾਂ। ਮੈਂ ਝੋਲੀ ਨਹੀਂ ਅੱਡਣੀ, ਸੱਚ ਜਾਣੀ, ਤੇਰੇ ਪੁੱਤਰ ਦੀ ਪਹਿਲੀ ਝਲਕ ਨੇ ਇੰਦਰੀਆਂ ਦੀ ਭੁੱਖ ਵੀ ਮਿਟਾ ਦਿੱਤੀ, ਮਨ ਦੀ ਵੀ ਮੁਕਾ ਦਿੱਤੀ, ਬਾਹਰ ਦੀ ਵੀ ਮੁਕਾ ਦਿੱਤੀ, ਹੁਣ ਮੈਂ ਝੋਲੀਆਂ ਅੱਡਣੀਆਂ ਛੱਡ ਦਿੱਤੀਆਂ, ਜਿਹਦੇ ਦਰਸ਼ਨ ਕੀਤੇ, ਜਿਹਨੇ ਮੁਸਕਰਾਟ ਦਿੱਤੀ, ਲੋੜ ਪਈ ਤੇ ਮੈਂ ਉਹਦੇ ਅੱਗੇ ਝੋਲੀ ਅੱਡਾਂਗੀ। ਹੁਣ ਇਹ ਕੀ ਅਵਸਥਾ ਹੈ? ਦੇਖੋ ਸਾਖੀ ਦੀ ਤੈਅ ਵਿੱਚ ਜਾਈਏ, ਸਾਖੀਆਂ ਖੰਡਨ ਨਾ ਕਰੀਏ। ਉਹਦਾ ਅੰਦਰ ਰੱਜ ਗਿਆ ਭਾਈ, ਉਹਦੇ ਇੰਦਰੇ ਤ੍ਰਿਪਤ ਹੋ ਗਏ। ਇਹ ਤਾਂ ਗੁਰੂ ਨਾਨਕ ਸਾਹਿਬ ਦੀ ਸਪਰਸ਼ਤਾ ਹੈ, ਜਿਹਨੂੰ ਗੁਰੂ ਨਾਨਕ ਮਿਲਦਾ ਹੈ ਉਹਦੇ ਇੰਦਰੇ ਵੀ ਰੱਜ ਜਾਂਦੇ ਨੇ, ਉਹਦਾ ਮਨ ਵੀ ਰੱਜ ਜਾਂਦਾ ਹੈ, ਤੇ ਗੁਰਮੁਖੋ ਸੱਚ ਜਾਣੋ ਉਹਦੇ ਜਨਮਾਂ ਜਨਮਾਂਤਰਾਂ ਦੀ ਭੁੱਖ ਵੀ ਖਤਮ ਹੋ ਜਾਂਦੀ ਹੈ। ਨਾਮ ਦੀ ਦੌਲਤਾਂ ਸੀ, ਗੁਰੂ ਨੇ ਅੰਦਰੋਂ ਦੌਲਤ ਬਖਸ਼ ਦਿੱਤੀ। ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਆਮਦ ਹੋਈ, ਬੇਬੇ ਨਾਨਕੀ ਨੇ 5 ਸਾਲ ਵੱਡੇ ਨੇ, ਤੇ ਇਹ ਵੀ ਮੈਂ ਬੇਨਤੀ ਕਰਦੇ ਹਾਂ, ਜਿਸ ਦਿਨ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ ਬਾਬਾ ਕਾਲੂ ਜੀ ਦੀ ਉਮਰ 29 ਸਾਲ ਦੀ ਸੀ। ਬੇਬੇ ਨਾਨਕੀ ਨੇ ਵੀਰ ਦੇਖਿਆ, ਉਹਨੂੰ ਤੱਕਿਆ, ਪੱਤਰੀ ਬਣਾਉਣ ਵਾਲਾ ਆਇਆ। ਹੁਣ ਇਹਨੂੰ ਇਹ ਨਾ ਕੋਈ ਸਮਝਿਓ ਵੀ ਮਨਮਤ ਦੀ ਗੱਲ, ਕਿਉਂਕਿ ਉਸ ਵੇਲੇ ਉਹ ਪਰਿਵਾਰ ਇਹ ਕੁਝ ਕਰ ਰਿਹਾ ਸੀ। ਪੰਡਿਤ ਹਰਦਿਆਲ ਆਇਆ, ਉਹਨੇ ਲਕਸ਼ਣ ਪੁੱਛਣੇ ਸ਼ੁਰੂ ਕੀਤੇ। ਬਾਬਾ ਕਾਲੂ ਜੀ ਨੇ ਕਿਹਾ ਜੇ ਪੁੱਛਣਾ ਤੇ ਦਾਈ ਨੂੰ ਪੁੱਛੋ। ਉਹ ਘਰ ਵਿੱਚ ਹੀ ਸੀ, ਉਹਨੂੰ ਪੁੱਛਿਆ, ਉਹਨੇ ਜਿਹੜੇ ਸ਼ਬਦ ਕਹੇ ਉਹ ਗੁਰੂ ਨਾਨਕ ਪ੍ਰਕਾਸ਼ ਵਿੱਚ ਨੇ, ਕਿਉਂਕਿ ਪੰਡਿਤ ਜਾਣਦੇ ਨੇ ਦੌਲਤਾਂ ਨੂੰ। ਕਹਿਣ ਲੱਗੇ ਦੌਲਤਾਂ ਚੱਕਰ ਚਿੰਨ ਲਕਸ਼ਣ ਦੱਸ ਉਸ ਵੇਲੇ ਦੇ। ਕਹਿੰਦੇ ਨੇ ਆਪਣੇ ਖੱਤਾਂ ਨੂੰ ਦੇਖ ਕੇ ਰੋ ਪਈ, ਫਿਰ ਰੋਈ, ਖੱਤ ਦੇਖੇ। ਕਹਿਣ ਲੱਗੇ ਇਹਨਾਂ ਖੱਤਾਂ ਨਾਲ ਪਤਾ ਨਹੀਂ ਕਿੰਨੇ ਕੁ ਬੱਚਿਆਂ ਨੂੰ ਜਨਮ ਦਵਾਇਆ, ਪਰ ਜਿੰਨਿਆਂ ਨੂੰ ਜਨਮ ਦਵਾਇਆ ਸਾਰੇ ਰੋਂਦੇ ਆਏ। ਜਦੋਂ ਇਹਨਾਂ ਨੂੰ ਸਪਰਸ਼ ਕੀਤਾ ਮੇਰਾ ਅੰਦਰ ਵੀ ਤ੍ਰਿਪਤ ਹੋ ਗਿਆ, ਮੈਨੂੰ ਵੇਖ ਕੇ ਹੱਸ ਪਏ। ਕਹਿਣ ਲੱਗੇ ਬਹੁ ਸਿਸ ਜਨਮੇ ਮਮ ਕਰ ਮਾਹੀ, ਮੇਰੇ ਖੱਤਾਂ ਚ ਬੜੇ ਬੱਚਿਆਂ ਨੇ ਜਨਮ ਲਿਆ, ਪਰ ਇਹੋ ਜਿਹਾ ਕੋਈ ਨਹੀਂ। ਹੋਇਆ ਕਿ ਦੀਰਘ ਨਰਜੋ ਬਿਕਸ ਮਿਲੇ ਹੈ, ਜਿਵੇਂ ਵੱਡਾ ਬੰਦਾ ਹੱਸ ਕੇ ਮਿਲਦਾ ਤਰਵਾਸ ਦਿੰਦਾ। ਕਹਿਣ ਲੱਗੀ ਜਨਮ ਵੇਲੇ ਸੱਚ ਜਾਣ ਪਹਿਲਾ ਲਕਸ਼ਣ ਇਹ ਸੀ, ਮੈਨੂੰ ਵੇਖ ਕੇ ਹੱਸ ਪਏ, ਇਹਨਾਂ ਦੇ ਹਾਸੇ ਨੇ ਮੇਰੇ ਅੰਦਰ ਦੀ ਭੁੱਖ ਨੂੰ ਸਹਾਰਾ ਦੇ ਦਿੱਤਾ। ਦੀਰਘ ਨਰਜੋ ਬਿਕਸ ਮਿਲੇ ਹੈ, ਤਿਮ ਇਨਕੀਨੋ ਸ਼ਬਦ ਭਲੇ ਹੈ, ਇਹਨਾਂ ਨੇ ਭਲਾ ਸ਼ਬਦ ਕਿਹਾ। ਉਸ ਵੇਲੇ ਸ਼ਬਦ ਬਾਣੀ ਨਾਥ ਪੰਡਿਤ ਹਰਦਿਆਲ, ਉਹਨੇ ਸੁਣ ਕੇ ਇੱਕ ਗੱਲ ਕਹੀ। ਕਹਿਣ ਲੱਗਾ ਕਾਲੂ ਤੈਨੂੰ ਸੱਚ ਦੱਸਾਂ, ਤੇਰੇ ਪੁੱਤਰ ਦੇ ਸਿਰ ਤੇ ਛਤਰ ਝੁਲਣਾ ਹੈ, ਤੇਰੇ ਪੁੱਤਰ ਦੇ ਪੈਰਾਂ ਚ ਸੰਸਾਰ ਝੁਕੇਗਾ, ਤੇ ਸੱਚੇ ਸ਼ਬਦ ਕਹਿ। ਭਾਵੇਂ ਬਾਅਦ ਵਿੱਚ ਬਾਬਾ ਕਾਲੂ ਸਾਹਿਬ ਨੇ ਕਿਹਾ ਸੀ ਕਿ ਪੰਡਿਤ ਜੀ ਤੁਸੀਂ ਝੂਠ ਬੋਲਿਆ, ਕਿਉਂ? ਕਹਿਣ ਲੱਗੇ ਤੁਸੀਂ ਕਹਿੰਦੇ ਸੋ ਇਹਦੇ ਸਿਰ ਤੇ ਛਤਰ ਝੁੱਲਣਗੇ, ਛਤਰ ਤਾਂ ਕੀ ਝੁੱਲੇ ਸਨ, ਘਰ ਦੀਆਂ ਚੀਜ਼ਾਂ ਵੀ ਬਾਹਰ ਸੱਟਣ ਲੱਗ ਪਏ। ਤੇ ਪੰਡਿਤ ਜੀ ਨੇ ਉੱਥੇ ਗੱਲ ਕਹੀ ਸੀ, ਕਾਲੂ ਮੈਨੂੰ ਇੱਕ ਗੱਲ ਚੇਤਾ ਭੁੱਲ ਗਈ ਸੀ ਉਸ ਦਿਨ ਤੈਨੂੰ ਕਹਿਣੀ, ਛਤਰ ਤਾਂ ਅੱਜ ਵੀ ਝੁੱਲਦਾ ਤੇ ਝੁੱਲਣਗੇ, ਪਰ ਮੈਂ ਤੈਨੂੰ ਕਹਿਣਾ ਭੁੱਲ ਗਿਆ ਸਾਂ, ਤੈਨੂੰ ਸਮਝ ਉਦੋਂ ਪਏਗੀ ਜਦੋਂ ਦੁਨੀਆਂ ਤੂੰ ਕੂਚ ਕਰੇਗਾ, ਤੂੰ ਰਿਸ਼ਤੇ ਪਾਲਦਾ ਰਹੇਗਾ, ਸਮਝ ਤੈਨੂੰ ਅੰਤਲੇ ਵੇਲੇ ਲੱਗੇਗੀ। ਕਵੀ ਜੀ ਨੇ ਲਿਖਿਆ ਕਿ ਭਲੋ ਧਾਮ ਛਤਰ ਝੁਲਾਇਓ, ਅਗਲੀ ਦੀਨੀ ਬਸਤ ਗਵਾਇਓ, ਭਲੋ ਛਤਰ ਮੁਝ ਧਾਮ ਝੁਲਾਇਓ, ਅਗਲੀ ਦੀਨੀ ਬਸਤ ਗਵਾਇਓ। ਤੇ ਪੰਡਿਤ ਨੇ ਕਿਹਾ ਸੀ ਬਾਲਕ ਕੇ ਸੰਬੰਧੀ ਜੇਤੇ ਮਹਿਮਾ ਲੱਖ ਨਾ ਸਕੇਂਗੇ ਤੇਤੇ, ਜੇ ਰਿਸ਼ਤਾ ਬਣਾਓਗੇ ਤੇ ਨਹੀਂ ਸਮਝੋਗੇ। 13 ਦਿਨ ਦੇ ਮੇਰੇ ਬਾਬਾ ਜੀ ਹੋਏ, ਸੰਸਾਰੀ ਸ਼ਬਦ ਮੈਂ ਵਰਤ ਰਿਹਾ, ਗੁਰੂ ਨੂੰ ਕਿੰਨੇ ਸਮੇਂ ਚ ਬਣਨਾ ਭਾਈ, 13 ਦਿਨ ਦੇ ਹੋਏ ਤੇ ਨਾਮ ਰੱਖਣ ਵਾਸਤੇ ਘਰ ਦੇ ਜੀ ਇਕੱਠੇ ਹੋਏ ਤੇ ਨਾਮ ਰੱਖਿਆ ਗਿਆ ਨਾਨਕ। ਭਾਵੇਂ ਇਤਿਹਾਸ ਕਹਿੰਦਾ ਕਿ ਭੈਣ ਦੇ ਨਾਂ ਤੋਂ ਨਾਨਕ ਰੱਖਿਆ, ਉਹ ਨਾਨਕੇ ਘਰ ਪੈਦਾ ਹੋਏ ਸਨ ਤੇ ਨਾਮ ਸੀ ਨਾਨਕੀ, ਤੇ ਹਜ਼ੂਰ ਸੱਚੇ ਪਾਤਸ਼ਾਹ ਦਾ ਨਾਮ ਰੱਖਿਆ ਗਿਆ ਨਾਨਕ। ਬਾਬਾ ਜੀ ਨੇ ਪੁੱਛ ਲਿਆ, ਪਿਤਾ ਜੀ ਨੇ, ਬਾਬਾ ਕਾਲੂ ਸਾਹਿਬ ਜੀ ਨੇ, ਕਹਿਣ ਲੱਗੇ ਪ੍ਰੋਤ ਜੀ ਇਹ ਨਾਮ ਕਾਹਦਾ, ਕਿਹੋ ਜਿਹਾ ਨਾਮ ਰੱਖਿਆ ਨਾਨਕ? ਕਹਿਣ ਲੱਗੇ ਜਿਹਦਾ ਨਾਮ ਨਾਨਕ ਹੈ, ਇਹਨੂੰ ਧਰਤੀ ਵੀ ਰਾਹ ਦੇਏਗੀ, ਇਹਨੂੰ ਸਮੁੰਦਰ ਵੀ ਰਾਹ ਦੇਏਗਾ, ਇਹਨੂੰ ਪਹਾੜ ਵੀ ਰਾਹ ਦੇਣਗੇ, ਇਹਦਾ ਨਾਮ ਸਾਰੇ ਅਦਬ ਨਾਲ ਜਪਿਆ ਕਰਨਗੇ, ਹਿੰਦੂ ਵੀ ਜਪੇਗਾ, ਮੁਸਲਮਾਨ ਵੀ ਜਪੇਗਾ। ਜਦੋਂ ਮੈਂ ਇਤਿਹਾਸ ਦੀ ਇਹ ਸਤਰ ਪੜ੍ਹੀ ਤੇ ਮੈਨੂੰ ਫਿਰ ਭਾਈ ਸਾਹਿਬ ਦੀ ਰਚਨਾ ਵਿੱਚੋਂ ਯਾਦ ਆ ਗਿਆ ਕਿ ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ, ਪਰ ਹੁਣ ਕੀ, ਘਰ ਘਰ ਬਾਬਾ ਗਾਵੀਐ ਵਜਨ ਤਾਲ ਮਰਦੰਗ ਰਬਾਬਾ, ਦੋਨੋਂ ਜਪਣਗੇ। ਤੇ ਸ਼ਬਦ ਵੀ ਭਾਈ ਸਾਹਿਬ ਨੇ ਕਿਹਾ ਹੁਕਮੇ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾਂ, ਜਾਹਰ ਪੀਰ ਜਗਤ ਗੁਰ ਬਾਬਾ। ਦੇਖੋ ਜ਼ਾਹਰ ਨਾਲ ਪੀਰ ਸ਼ਬਦ ਜੋੜਿਆ ਤੇ ਗੁਰ ਬਾਬਾ, ਹਿੰਦੂ ਕਹਿੰਦਾ ਮੇਰਾ ਗੁਰੂ ਤੇ ਮੁਸਲਮਾਨ ਕਹਿੰਦਾ ਮੇਰਾ ਜ਼ਾਹਰਾ ਪੀਰ ਬਾਬਾ ਨਾਨਕ। ਕਹਿਣ ਲੱਗੇ ਦੋਵੇਂ ਜਪਣਗੇ, ਨਾਨਕ ਨਾਮ ਰੱਖਿਆ, ਮੈਂ ਸਿਰਫ ਇਹਦੀ ਸੰਪੰਨਤਾ ਕਰਨੀ ਹੈ, ਨਾਨਕ ਦੇ ਅਰਥ ਕੀ ਨੇ। ਕਵੀ ਸੰਤੋਖ ਸਿੰਘ ਨੇ ਆਪਣੇ ਢੰਗ ਨਾਲ ਦਿੱਤੇ ਜਿਹਨੂੰ ਦੁੱਖ ਨਹੀਂ ਪਹੁੰਚ ਸਕਦਾ। ਕਈ ਪੰਜਾਬੀ ਦੇ ਵਿਦਵਾਨਾਂ ਨੇ ਅਰਥ ਕੀਤੇ ਨਾਨਕ ਨਾ ਅੱਕਣ ਵਾਲਾ, ਚਲੋ ਉਹਨਾਂ ਨੇ ਸਿੱਧੇ ਜੀ ਗੱਲ ਕਰ ਲਈ, ਨਾ ਅੱਕਣ ਵਾਲਾ ਤੇ ਅੱਕਦਾ ਵੀ ਕੋਈ ਨਹੀਂ। ਜੇ ਉਹ ਮੈਂ ਕਹਿੰਦਾ ਜਿੰਨੇ ਅਰਥ ਕੀਤੇ ਉਹਦੀ ਇੰਨੀ ਕੁ ਅਕਲ ਸੀ, ਜਿੰਨੇ ਕੁ ਸਮਝ ਸੀ, ਕਦੀ ਨਹੀਂ ਅੱਕਦਾ। ਪਿਓ ਅੱਕ ਜਾਂਦੇ ਜੇ, ਮਾਵਾਂ ਮਾਂ ਅੱਕ ਜਾਂਦੀ ਏ, ਭਰਾ ਅੱਕ ਜਾਂਦੇ ਨੇ, ਅੱਕਦੇ ਨੇ। ਪੁੱਤਰਾਂ ਤੋਂ ਮੰਗੋ ਜਿਨ੍ਹਾਂ ਨੂੰ ਪਾਲਿਆ, ਉਹ ਵੀ ਅੱਕ ਕੇ ਕਹਿੰਦੇ ਨੇ ਬੁੱਢੀ ਬੁੱਢਾ ਕਦੋਂ ਖਹਿੜਾ ਛੱਡਣਗੇ। ਇਸਰੀ ਹੈ ਸਕੇ ਭਰਾ ਅੱਕ ਜਾਂਦੇ ਨੇ, ਗੁਰਮੁਖੋ ਮਾਪੇ ਅੱਕਦੇ ਨੇ, ਇਹ ਕਦੀ ਨੀ ਬਾਬਾ ਨਾਨਕ ਅੱਕਦਾ। ਇਹ ਸਵੇਰੇ ਵੀ ਬੂਹਾ ਖੋਲ ਬੈਂਦਾ, ਦਿਨੇ ਵੀ ਖੋਲਦਾ, ਰਾਤ ਨੂੰ ਵੀ ਖੋਲਦਾ ਕਿ ਝੋਲੀ ਭਰਨ ਵਾਲਿਆ ਦਿੰਦਾ ਦੇ, ਲੈਂਦੇ ਥਕ ਪਾਏ, ਕਦੀ ਨੀ ਅੱਕਦਾ। ਪਰ ਭਾਈ ਨੰਦ ਲਾਲ ਜੀ ਨੇ ਅਰਥ ਕੀਤੇ, ਉਹ ਮੈਂ ਸੰਖੇਪ ਜਿਹਾ ਕਹਿ ਦੇਣਾ। ਉਹ ਕਹਿੰਦੇ ਨੇ ਫਾਰਸੀ ਦੇ ਚਾਰ ਹਰੂਫ ਨੇ ਜਿਨ੍ਹਾਂ ਤੋਂ ਨਾਨਕ ਬਣੇ। ਪਹਿਲਾ ਨੂਨ ਹੈ, ਫਿਰ ਅਲਿਫ ਹੈ, ਫਿਰ ਦੂਸਰਾ ਨੂਨ ਹੈ ਤੇ ਅਖੀਰ ਤੇ ਕਾਫ ਹੈ। ਗੁਰਮੁਖੀ ਵਿੱਚ ਨੰਨਾ ਕੰਨਾ, ਫਿਰ ਨੰਨਾ ਤੇ ਕੱਕਾ ਨਾਨਕ। ਅੱਜ ਹਜ਼ੂਰ ਦੇ ਆਗਮਨ ਵਾਲੇ ਦਿਨ ਸਿਰਫ ਇਹ ਹੀ ਸਿੱਖ ਸਮਝ ਲੈ ਕਿ ਜਦੋਂ ਮੈਂ ਨਾਨਕ ਗੁਰੂ ਕਹਿੰਦਾ ਤੇ ਮੇਰੇ ਕੋਲ ਕਿਹੜੀਆਂ ਸ਼ਕਤੀਆਂ ਆ ਜਾਂਦੀਆਂ, ਕਿੰਨਾ ਵੱਡਾ ਇਸ ਨਾਮ ਵਿੱਚ ਰਸ ਹੈ। ਉਹ ਲਿਖਦੇ ਨੇ ਖਰ ਦੋ ਨੂਨ ਨਾਮ ਪਾਕਸ਼ ਨਈਮੋ ਨਸੀਰ, ਅਲਫ ਮੈਨਾ ਅਹਦ, ਕਾਫ ਆਖਰੀ ਰਾ ਕਬੀਰ। ਸ਼ਬਦ ਕੀ ਨੇ? ਹਰ ਤੋਂ ਨੂਨ ਨਾਮ ਪਾਕਸ਼ ਨਈਮੋ ਨਸੀਰ। ਕਹਿੰਦੇ ਨੇ ਮੇਰੇ ਬਾਬੇ ਦੇ ਨਾਮ ਵਿੱਚ ਦੋ ਨੰਨੇ ਨੇ, ਦੋ ਨੂਨ ਨੇ, ਇਹਦੇ ਵਿੱਚ ਇੱਕ ਅਲਫ ਹੈ, ਅਖੀਰ ਤੇ ਕਾਫ ਹੈ। ਹਰ ਦੋ ਨੂਨ ਨਾਮ ਪਾਕਸ਼, ਪਾਕਸ਼ ਦਰਦ ਪਵਿੱਤਰ ਕਰਾਂਗੇ। ਨਈਮੋ ਨਸੀਰ, ਕਹਿੰਦੇ ਨੇ ਜਿਹੜੇ ਦੋ ਨੰਨੇ ਨੇ, ਪਹਿਲਾ ਨੂਨ ਪਹਿਲਾ ਨੰਨਾ ਕਹਿ ਰਿਹਾ ਹੈ ਨਈਮ। ਨਈਮ ਦਾ ਅਰਥ ਹੈ ਨਿਆਮਤਾਂ ਵੱਡਣ ਵਾਲੇ, ਰਹਿਮਤਾਂ ਦੇਣ ਵਾਲੇ। ਪਹਿਲਾ ਨੰਨਾ ਪੜਨ ਵਾਲਿਆ ਇੱਕ ਗੱਲ ਚੇਤੇ ਰੱਖੀ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਰ ਇੱਕ ਦੀ ਝੋਲੀ ਭਰਨ ਵਾਲੇ ਨੇ, ਬਖਸ਼ਿਸ਼ਾਂ ਦੇਣ ਵਾਲੇ ਨੇ, ਰਹਿਮਤਾਂ ਕਰਨ ਵਾਲੇ ਨੇ। ਤੇ ਕਿੰਨੀਆਂ ਰਹਿਮਤਾਂ? ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣ ਵਾਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸੁਖ ਸਾਗਰ ਗੁਰਦੇਵ ਹੈ, ਸੁਖ ਦੇ ਮੇਲ ਲੈ ਦੁਖਿਆਰੇ। ਸਤਿਗੁਰੂ ਕੋਲ ਬੜੀਆਂ ਰਹਿਮਤਾਂ। ਸਤਿਗੁਰ ਸੱਚਾ ਪਾਤਸ਼ਾਹ ਤਰਭਵਨ, ਜਗ ਤਿਸ ਦਾ ਵਣਜਾਰਾ। ਰਤਨ ਪਦਾਰਥ ਬੇਸ਼ਮਾਰ, ਭਾਉ ਭਗਤ ਲਖ ਭਰੇ ਭੰਡਾਰਾ। ਪਾਰ ਜਾਤ ਲਖ ਬਾਗ ਵਿੱਚ ਕਾਮ ਧੇਣ ਦੇ ਵਗ ਹਜ਼ਾਰਾਂ। ਕਹਿੰਦੇ ਨੇ ਲੱਖਾਂ ਪਾਰ ਜਾਤ ਤੇ ਕਾਮ ਧੇਣਾ ਗਊਆਂ ਦੇ ਵਗ ਨੇ, ਪ੍ਰੇਮਾ ਭਗਤੀ ਦੇ ਬੋਲ ਲੱਗੇ ਪਏ ਨੇ। ਤੇ ਕੰਜੂਸੀ ਨਹੀਂ ਕੀਤੀ, ਸਭੇ ਵੰਡ ਵੰਡ ਦਿੱਤੀਆਂ ਨੇ, ਭਾਉ ਭਗਤ ਕਰ ਸੱਚ ਪਿਆਰਾ। ਗੁਰੂ ਨਾਨਕ ਕੋਲ ਜਿਹੜਾ ਆਉਂਦਾ ਸਭ ਦੀ ਝੋਲੀ ਭਰਦੇ ਨੇ। ਪਹਿਲੇ ਨੂਨ ਦਰ ਤੇ ਨਈਮ, ਨਿਆਮਤਾਂ ਵੰਡਣ ਵਾਲੇ। ਜਿਹੜਾ ਦੂਸਰਾ ਨੰਨਾ, ਕਿਉਂਕਿ ਅਸੀਂ ਉਸ ਸ਼ੇਰ ਅਨੁਸਾਰ ਅਰਥ ਕਰੀਏ, ਹਰ ਦੋ ਨੂਨ ਨੇ ਨਾਮ ਪਾਕਸ਼ ਨਈਮੋ ਨਸੀਰ। ਜਿਹੜਾ ਦੂਸਰਾ ਨੰਨਾ, ਉਹਦਾ ਭਾਵ ਹੈ ਨਸੀਰ। ਨਸੀਰ ਦਾ ਅਰਥ ਮਦਦਗਾਰ, ਸਹਾਇਤਾ ਕਰਨ ਵਾਲਾ। ਦੂਸਰਾ ਨੰਨਾ ਕਹਿ ਰਿਹਾ ਨਾਨਕ ਪਦ ਦਾ, ਨਾਨਕ ਨਾਮ ਦਾ, ਕਿ ਇੱਥੇ ਲੋਕ ਡਿੱਗਿਆਂ ਦੀ ਮਦਦ ਨਹੀਂ ਕਰਦੇ, ਇੱਥੇ ਭਰਿਆਂ ਨੂੰ ਲੋਕ ਭਰਦੇ। ਅਸਲੀਅਤ ਹੈ ਨਾ, ਇੱਥੇ ਮਹੱਲਾ ਵਾਲਿਆਂ ਨੂੰ ਭਰਿਆ ਜਾਂਦਾ, ਕੁੱਲੀ ਵਾਲਿਆਂ ਤੋਂ ਖੋਇਆ ਜਾਂਦਾ। ਇੱਥੇ ਤੁਰਦਿਆਂ ਖੋਇਆਂ ਦੇ ਪਿੱਛੇ ਤੁਰਦੇ ਨੇ, ਡਿੱਗਿਆਂ ਖੋਇਆਂ ਨੂੰ ਲਤਾੜਿਆ ਜਾਂਦਾ। ਪਰ ਧੰਨ ਗੁਰੂ ਨਾਨਕ ਸਾਹਿਬ ਨਸੀਰ ਦਾ ਅਰਥ ਕਿ ਜਿਸ ਦਾ ਕੋਈ ਵੀ ਮਦਦਗਾਰ ਨਹੀਂ। ਬਾਬਾ ਨਾਨਕ ਉਹਦੀ ਮਦਦ ਕਰਨ ਆਇਆ ਜਿਹਦੀ ਕੋੜੀ ਦੀ ਕੁੱਲੀ ਨੂੰ ਬੰਦ ਕਰ ਦਿੱਤਾ ਤੇ ਗਲ ਵਿੱਚ ਮਿੱਟੀ ਦੇ ਭਾਂਡੇ ਲਟਕਾ ਦਿੱਤੇ, ਆਪਣੇ ਵੀ ਉਹਦਾ ਰਿਸ਼ਤਾ ਭੁੱਲ ਗਏ। ਬਾਬਾ ਉਹਦੇ ਵੀ ਗਲੇ ਲਾ ਕੇ ਉਹਦੀ ਕੁੱਲੀ ਵਿੱਚ ਬੈਠ ਕੇ ਉਹਦੇ ਰੋਗ ਨੂੰ ਦੂਰ ਪੈ ਕਰਦੇ। ਜਿਹਦਾ ਕੋਈ ਮਦਦਗਾਰ ਨਹੀਂ, ਉਹਦੇ ਮਦਦਗਾਰ ਗੁਰੂ ਨਾਨਕ ਸਾਹਿਬ ਨੇ। ਨਈਮ ਨਿਆਮਤਾਂ ਵੰਡਣ ਵਾਲੇ, ਤੇ ਨਸੀਰ ਦਾ ਅਰਥ ਹੈ ਮਦਦਗਾਰ। ਵਿੱਚ ਹੈ ਅਲਫ, ਤੇ ਅਲਫ ਏਕੇ ਵਰਗਾ ਹੈ। ਇਹਦਾ ਅਰਥ ਗੁਰੂ ਨਾਨਕ ਸਾਹਿਬ ਇੱਕ ਦੇ ਪੁਜਾਰੀ, ਇੱਕ ਨੂੰ ਮੰਨਣ ਵਾਲੇ ਤੇ ਇੱਕ ਨਾਲ ਜੋੜਨ ਵਾਲੇ ਤੇ ਉਸ ਇੱਕ ਨਾਲ ਜਿਹੜਾ ਹੱਦ ਬੰਨਾ ਕੋਈ ਨਹੀਂ। ਅਖੀਰਲਾ ਅੱਖਰ ਹੈ ਕਾਫ, ਕਾਫ ਦਾ ਅਰਥ ਹੈ ਕਬੀਰ। ਕਹਿੰਦੇ ਨੇ ਭਾਈ ਸੱਜਣੋ, ਨਿਆਮਤਾਂ ਦੇਣ ਵਾਲੇ, ਮਦਦ ਕਰਨ ਵਾਲੇ ਏਕੇ ਦੇ ਪੁਜਾਰੀ, ਤੇ ਕਬੀਰ ਦਾ ਅਰਥ ਹੈ ਵੱਡਾ ਕਿ ਚੜ੍ਹਦੇ ਤੋਂ ਲੈਂਦੇ ਤੱਕ ਸਾਰੀ ਧਰਤੀ ਗਾਹ ਲਈ। ਅਸਲੀਅਤ ਇਹ ਬਾਬੇ ਨਾਨਕ ਤੋਂ ਵੱਡਾ ਤੈਨੂੰ ਕੋਈ ਨਹੀਂ ਲੱਭਣਾ, ਸਭ ਤੇ ਵੱਡਾ ਸਤਿਗੁਰੂ ਨਾਨਕ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਕਿਰਪਾਲੂ ਦੀ ਆਮਦ ਤੋਂ ਬਾਅਦ ਉਹਨਾਂ ਦਾ ਨਾਮ ਰੱਖਿਆ। ਫਿਰ ਇਸ ਘਰ ਵਿੱਚੋਂ ਇੱਕ ਸੂਰਜ ਨਿਕਲਿਆ, ਜਿਹਦੇ ਪ੍ਰਕਾਸ਼ ਵੇਲੇ ਭਾਈ ਗੁਰਦਾਸ ਨੇ ਕਿਹਾ ਕਿ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚੰਨ ਹੋਵਾਂ, ਜੋ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਵਾਂ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਵਾਂ। ਕੌਣ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹਿ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਇਸ ਨੂੰ ਸਿਰਫ ਆਪਾਂ ਬਾਣੀ ਤੋਂ ਆਰੰਭਤਾ ਕੀਤੀ ਸੀ। ਭਾਈ ਸਾਹਿਬ ਨੇ ਕਿਹਾ ਸੂਰਜ ਚੜ ਗਿਆ, ਸਿੰਘ ਨੇ ਦਹਾੜਿਆ, ਸ਼ੇਰ ਬੁੱਕਿਆ ਜੰਗਲ ਵਿੱਚ, ਉਜਾੜ ਵਿੱਚ ਬੁੱਕਿਆ ਸਿੰਘ ਉਜਾੜ ਵਿੱਚ। ਤੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਇਹਨਾਂ ਦੀ ਜੋਤ ਨੂੰ ਪੁੱਛਿਆ ਤੇ ਤਨ ਗੁਰੂ ਅਰਜਨ ਦੇਵ ਨੇ ਸ਼ਰਧਾ ਵਿੱਚ ਭਿੱਜ ਕੇ ਆ ਸਵਈਆ ਕਿਹਾ ਕਿ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ। ਇੱਥੇ ਪ੍ਰਭੂ ਦਾਤਾ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤੇ ਗਏ, ਕਿਉਂਕਿ ਅਖੀਰਲੀਆਂ ਤੁਕਾਂ ਗੁਰੂ ਨਾਨਕ ਸਾਹਿਬ ਨੂੰ ਪਾਰ ਬ੍ਰਹਮ ਕਹਿ ਰਹੀਆਂ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ, ਮਿਲੈ ਦਾਨ ਸੰਤ ਰੇਨ ਜੇ ਲਗ ਭਵਜਲ ਤਰਨਾ, ਬਿੰਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦਿਓ ਦਰਸ਼ ਮਨ ਚਾਓ ਭਗਤ ਇਹ ਮਨ ਠਹਿਰਾਵੈ, ਬਲਿਓ ਚਿਰਾਗ ਅੰਧਿਆਰ ਮੈਂ। ਹਨੇਰੇ ਤੋਂ ਗੱਲ ਸ਼ੁਰੂ ਕੀਤੀ ਸੀ ਕਿ ਹੋ ਭਾਲ ਵਕੁੰਨੀ ਕੋਈ ਅੰਧੇਰਾ, ਰਾਹ ਨਾ ਕੋਈ, ਕੋਈ ਰਾਹ ਨਹੀਂ। ਇਸ ਹਨੇਰੇ ਵਿੱਚ ਇੱਕ ਚਿਰਾਗ ਬਲਿਆ, ਇੱਕ ਦੀਵਾ ਬਲਿਆ, ਜਿਹਦੀ ਜੋਤ ਰਾਏ ਭੋਏ ਦੀ ਤਲਵੰਡੀ ਤੋਂ ਚੱਲੀ ਤੇ ਜਿਹਦੀ ਜੋਤ ਨਦੇੜ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਸਮੋ ਗਈ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕੱਲ ਉਤਰੀ, ਸਾਰਾ ਸੰਸਾਰ ਉਤਰੇਗਾ, ਪਾਰ ਹੋਵੇਗਾ ਇੱਕ ਨਾਮ ਧਰਮ। ਤੇ ਕੌਣ ਹੈ ਗੁਰੂ ਨਾਨਕ ਸਾਹਿਬ, ਕੀ ਹੈ ਗੁਰੂ ਨਾਨਕ ਸਾਹਿਬ? ਗੁਰੂ ਅਰਜਨ ਸਾਹਿਬ ਕਹਿ ਰਹੇ, ਮੈਂ ਤਾਂ ਇਹ ਸ਼ਬਦ ਲਿਆ ਕਿਉਂਕਿ ਕਈਆਂ ਕਥਾ ਸੁਣੀਏ ਉਹਨਾਂ ਦੇ ਅੰਦਰ ਤੂਫਾਨ ਉੱਠਣਾ। ਬਾਬੇ ਨਾਨਕ ਨੂੰ ਰੱਬ ਕਹਿ ਦਿੱਤਾ, ਹੱਦ ਹੋ ਗਈ, ਹੋਰ ਕੀ ਕਹੀਏ। ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਕਿ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕੱਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਬਸ ਰੱਬ ਆ ਗਿਆ। ਪੁਕਾਰ ਸੀ ਨਾ ਭਗਤਾਂ ਦੀ, ਉਹਨਾਂ ਕਿਹਾ ਸੀ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਉਹਨਾਂ ਨੇ ਕਿਹਾ ਸੀ ਬੁਝੀ ਨਹੀਂ ਕਾਜੀ ਅੰਧਿਆਰੇ, ਉਹਨਾਂ ਕਿਹਾ ਸੀ ਨਾਗਰ ਜਨਾ ਮੇਰੀ ਜਾਤ ਬੁਖਾਂਤ ਚਮਾਰੰਗ। ਜਿਹੜੇ ਪੁਕਾਰ ਕੇ ਕਹਿ ਰਹੇ ਸਨ ਸਾਨੂੰ ਧੱਕੇ ਪੈਂਦੇ ਨੇ, ਆਪ ਰੱਬ ਆਇਆ ਉਹਨੇ ਸੀਨੇ ਨਾਲ ਲਾ ਕੇ ਕਿਹਾ ਕਿ ਮੈਂ ਤੁਹਾਨੂੰ ਸਦੀਵ ਕਾਲ ਲਈ ਜੁਗੋ ਜੁਗ ਅਟਲ ਕਰ ਦਿਆਂ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕੱਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਤੇ ਫਿਰ ਇਹ ਅਰਦਾਸ ਸੁਣੀ ਗਈ ਕਿ ਸੁਣੀ ਅਰਦਾਸ, ਸਵਾਮੀ ਮੇਰੇ ਸਰਵ ਕਲਾ ਬਣਿਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਕੱਲ ਤੋਂ ਅਸੀਂ ਸ਼ੁਰੂ ਕਰਾਂਗੇ ਵਡਿਆਈ। ਸਿਰਫ ਅੱਜ ਮੈਂ ਤਾਂ ਸੀ ਕਿ ਹਜ਼ੂਰ ਦੀ ਆਮਦ ਤੇ ਆਰੰਭਕ ਹਜ਼ੂਰ ਦਾ ਆਉਣਾ ਉਹ ਆਪ ਨਾਲ ਸਾਂਝਾ ਕਰਨਾ ਸੀ, ਤੇ ਯਤਨ ਹੈ ਜਿੰਨੇ ਦਿਨ ਹੈ ਗੁਰੂ ਬਾਬੇ ਨਾਨਕ ਦੀ ਕਥਾ ਹੀ ਕਰਨੀ। ਸਵੇਰੇ 13 ਦਿਨਾਂ ਬਾਅਦ ਤਾਂ ਨਾਮ ਰੱਖਿਆ ਗਿਆ। ਇਤਿਹਾਸ ਕਹਿੰਦੇ ਨੇ ਕੁਝ ਦਿਨਾਂ ਦੇ ਹੋਏ, ਕੁਝ ਮਹੀਨਿਆਂ ਦੇ ਹੋਏ, ਬੈਠਣ ਲੱਗੇ ਤੇ ਚੌਂਕੜਾ ਮਾਰੀ ਜਾਣ, ਗਰਦਨ ਨੀਵੀਂ ਕਰ ਲੈਣ, ਹੱਸ ਪੈਣ, ਆਪਣੀ ਮੌਤ ਚਸਣਾ। ਉਸ ਤੋਂ ਬਾਅਦ ਸਵੇਰੇ ਪਿਤਾ ਜੀ ਨੇ ਬਸਤਾ ਤੇ ਫੱਟੀ ਲੈਣੀ ਏ। ਮੇਰੇ ਬਾਬੇ ਨਾਨਕ ਨੂੰ ਮਾਂ ਨੇ ਸੁੰਦਰ ਬਸਤਰ ਪਹਿਨਾਣੇ ਨੇ ਤੇ ਪਿਤਾ ਨੇ ਉਂਗਲ ਪਕੜ ਕੇ ਪਾਂਧੇ ਕੋਲ ਲੈ ਜਾਣਾ। ਪਾਂਧਾ
ਕਈ ਸਾਲਾਂ ਤੋਂ ਕਈ ਬੱਚੇ ਪੜ੍ਹਾ ਚੁੱਕਾ ਹੈ, ਪਰ ਜਿਹੜੀ ਪੜ੍ਹਾਈ ਕਈ ਜਨਮਾਂ ਤੋਂ ਬਾਅਦ ਸਿੱਖਣੀ ਹੈ ਉਹ ਬਾਬੇ ਨੇ ਇੱਕ ਦਿਨ ਚ ਪੜ੍ਹਾ ਦੇਣੀ, ਉਹ ਅਸੀਂ ਕੱਲ ਨੂੰ ਵਿਚਾਰਾਂਗੇ। ਇਸੇ ਤਰ੍ਹਾਂ ਹੀ ਲੜੀ ਸਵੇਰ ਔਰ ਸ਼ਾਮ ਚੱਲੇਗੀ, ਪਰ ਤੁਸੀਂ ਕਿਰਪਾ ਕਰਿਓ, ਸਮਾਂ ਇਹ ਜਿੰਨੇ ਕੁ ਦਿਨ ਮੈਂ ਇੱਥੇ ਖਏ ਹਾਂ ਉਹ ਮੈਂ ਯਤਨ ਕਰਨਾ ਵੀ ਆਪ ਜੀ ਦੀ ਰੱਜ ਕੇ ਸੇਵਾ ਕਰ ਸਕਾਂ। ਅਸਲੀਅਤ ਇਹ ਵੀ ਜਿਵੇਂ ਕਹਿੰਦੇ ਨਾ ਵੀ ਮੈਂ ਵੀ ਇੱਥੋਂ ਚਾਰਜ ਹੋ ਕੇ ਜਾਂਦਾ ਵਾਂ ਕਲਗੀਧਰ, ਭਾਵੇਂ 10 ਜਣੇ ਆਓ ਤੇ ਭਾਵੇਂ 20 ਜਣੇ ਆਓ, ਭਾਈ ਮੇਰਾ ਤੇ ਮੱਕਾ ਹੀ ਇਹ ਵੇ ਤੇ ਤੂੰ ਕੁਛ ਲੋ ਲੈ ਕੇ ਜਾਂਦਾ ਵਾਂ ਤੇ ਉਹ ਤੁਹਾਡੀਆਂ ਸੀਸਾਂ ਵਿੱਚੋਂ। ਵਕਤ ਨਾਲ ਆਪ ਆਇਓ, ਹਜ਼ੂਰ ਦਾ ਪੁਰਬ ਆ ਰਿਹਾ, ਅਸੀਂ ਪ੍ਰੇਮ ਭਾਵਨਾ ਨਾਲ ਮਨਾਈਏ ਸਵੇਰੇ ਸੱਚੇ ਪਾਤਸ਼ਾਹ ਜੀ ਦਾ ਵਿਦਿਆ, ਤੇ ਯਤਨ ਕਰਾਂਗੇ ਨਾਲ ਨਾਲ ਹਾਲਾਤ ਵੀ ਬਾਣੀ ਵੀ ਉਹ ਸਾਰੀ ਵਿਚਾਰੀ ਜਾਏ। ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਬਖਸ਼ ਦੇਣੀਆਂ, 9 ਵਜੇ ਸਵੇਰੇ ਤੇ 9 ਵਜੇ ਸ਼ਾਮ ਨੂੰ ਰੱਖੀਏ, ਕਿਉਂਕਿ ਦੁਕਾਨਾਂ ਵਗੈਰਾ ਬੰਦ ਕਰਕੇ ਆਉਣੀਆਂ ਹੁੰਦੀਆਂ ਨੇ। ਆਪ ਆਓ, ਹੋਰਨਾਂ ਨੂੰ ਪ੍ਰੇਰ ਕੇ ਲਿਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਸਤਿ ਸ੍ਰੀ ਅਕਾਲ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰੂ ਪ੍ਰਸਾਦ।